दंडौत बंदन अनेक बार सर्व कला समरथ डोलन तेरा खाओ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुँच चुका है कि बाबक रबाबी ने अपने शरीर नूं छड्या। ग्रंथाकार भाई संतोख सिंह जी दस रहे सन कि उन्हां दा संस्कार किया गया। कल इथों तक कथा पहुँची सी, अज इथों अगे मैं प्रारंभ करदा। गुर प्रसन्न कर अंत समेह शुभगत पाई संसै को नह। शुभगत पाई संसै को नाही। कवि संतोख सिंह जी लिखते ने कि इस गल दे विच कोई शंका नहीं है कि चंगी गति नूं प्राप्त होया बाबक, क्योंकि सतगुरां दी उसने प्रसन्नता ली। इस प्रकार कर ताहे चलाना पीछे क्रिया करी कुल नाना। इस तरीके दे नाल बाबक ने चलाना कीता ते उस दी मौत तों पिछों उहदी कुल ने उहदी क्रिया नूं पूरा कीता। केतक दिवस बेते जब मरे तिसके पुत्रन सब बिद करे। कवि संतोख सिंह जी लिखते ने कि काफ़ी दिन जदों बावक नूं गुजरिया होया लंघ गए, उसके पुत्र ने सारिया जिहड़ियां मरण तो बाद क्रियावां ने उन्हां नूं पूरियां कीता। तब सत गुरिया छो दिन जान बिना कीरतन रहत दीवान। हुण जिहड़ा सतगुरां दा हजूरी रागी है जिहदा नाम के बावक सी ਉਹ ਤੇ ਚੜ੍ਹਾਈ ਕਰ ਗਿਆ, ਹੁਣ ਕੀਰਤਨ ਕਰਨ ਵਾਲਾ ਹੋਰ ਕੋਈ ਵੀ ਨਹੀਂ। ਕਿਉਂਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਮੇਂ ਸੱਤਾ ਅਤੇ ਬਲਵੰਡ ਸਤਿਗੁਰਾਂ ਦੇ ਹਜ਼ੂਰ ਕੀਰਤਨ ਕਰਦੇ ਸਨ। ਉਹਨਾਂ ਤੋਂ ਅੱਗੋਂ ਲੜਕਾ ਸੀ ਜਿਹੜਾ ਕਿ ਬਾਵਕ ਸੀ, ਉਦੋਂ ਤੋਂ ਲੈ ਕੇ ਇਹੀ ਕੀਰਤਨ ਕਰਿਆ ਕਰਦਾ ਸੀ। ਕਵੀ ਜੀ ਲਿਖਦੇ ਨੇ ਬਿਨਾਂ ਕੀਰਤਨ ਰਹਿਤ ਦੀਵਾਨ। ਹੁਣ ਜਿਹੜੀ ਸਭਾ ਹੈ ਉਸ ਦੇ ਵਿੱਚ ਕੀਰਤਨ ਨਹੀਂ ਹੁੰਦਾ, ਕਾਫ਼ੀ ਦਿਨ ਇਸੇ ਤਰੀਕੇ ਦੇ ਨਾਲ ਲੰਘ ਹੈ। ਤਬ ਸਤਿਗੁਰ ਆਛੋ ਦਿਨ ਜਾਣ, ਉਸ ਤੋਂ ਬਾਅਦ ਸਤਿਗੁਰਾਂ ਨੇ ਕੁਝ ਚੰਗਾ ਦਿਨ ਦੇਖੇ। ਧਨ ਦਸਤਾਰ ਵਿਸਾਲ ਦੁਸ਼ਾਲਾ ਦੇ ਕਰ ਵਿਪਰ ਹਾਥ ਤਬ ਕਾਲਾ। ਧਨ ਦਸਤਾਰ ਅਤੇ ਇੱਕ ਸੋਹਣਾ ਦੁਸ਼ਾਲਾ ਦੇ ਕੇ ਪੰਡਿਤ ਨੂੰ ਭੇਜਿਆ ਉਸ ਬਾਵਕ ਦੇ ਲੜਕੇ ਦੇ ਵੱਲ। ਚਤਰ ਸੁਤਨ ਕੋ ਦੇ ਕਰ ਧੀਰ ਇਹ ਸਭ ਬਿਨਸਨ ਹਾਰ ਸਰੀਰ। ਸਤਿਗੁਰਾਂ ਦੇ ਵੱਲੋਂ ਧਨ ਦਸਤਾਰਾ ਅਤੇ ਦਸ਼ਾਲਾ ਲੈ ਕੇ ਪੰਡਿਤ ਪਹੁੰਚਿਆ ਹੈ ਬਾਵਕ ਦੇ ਪੁੱਤਰ ਚਤਰੇ ਦੇ ਕੋਲ। ਜਾ ਕੇ ਉਸ ਨੂੰ ਕਹਿੰਦਾ ਇਹ ਸਭ ਬਿਨਸਨ ਹਾਰ ਸਰੀਰ। ਪੰਡਿਤ ਨੇ ਆਖਿਆ ਕਿ ਜਿਹੜਾ ਮਨੁੱਖੀ ਸਰੀਰ ਹੈ ਨਾ, ਉਹ ਇੱਕ ਨਾ ਇੱਕ ਦਿਨ ਖਤਮ ਹੋ ਜਾਣ ਵਾਲਾ ਹੈ। ਹਾਵੇ ਇਹ ਸਿਰੋ ਪਾਓ ਗੁਰ ਦੀਨਾ, ਸਿਰ ਪਰ ਬੰਨੋ ਪਾਗ ਨਵੀਨਾ। ਪੰਡਿਤ ਨੇ ਆਖਿਆ ਕਿ ਦੇਖ, ਤੇਰੇ ਵਾਸਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਿਰੋਪਾ ਭੇਜਿਆ ਹੈ, ਇਸ ਸਤਿਗੁਰਾਂ ਦੀ ਭੇਜੀ ਹੋਈ ਦਸਤਾਰ ਨੂੰ ਆਪਣੇ ਸਿਰ ਦੇ ਉੱਤੇ ਸਜਾ ਲੈ। ਸ਼ੋਕ ਤਜੋ ਯਾਰ ਭਾਜੋ ਸੁਨਾਮ, ਗੁਰ ਕੋ ਸੇਵ ਬਸੋ ਨਿਜ ਧਾਮ। ਸਤਿਗੁਰਾਂ ਦੇ ਵੱਲੋਂ ਜਿਹੜਾ ਪੰਡਿਤ ਭੇਜਿਆ ਹੈ, ਉਹ ਕਹਿੰਦਾ ਹੈ ਕਿ ਸ਼ੋਕ ਨੂੰ ਸੋਗ ਨੂੰ ਤੁਸੀਂ ਹੁਣ ਸਾਰੇ ਦੇ ਸਾਰੇ ਛੱਡ ਦੇਵੋ ਤੇ ਪਰਮੇਸ਼ਰ ਦੇ ਨਾਮ ਦਾ ਜਾਪ ਕਰੋ। ਗੁਰ ਕੋ ਸੇਵ ਬਸੋ ਨਿਜ ਪਾਸ, ਹੁਣ ਤੇਰਾ ਪਿਤਾ ਰਾਗੀ ਸੀ, ਇਸ ਕਰਕੇ ਉਸਦੀ ਜਗ੍ਹਾ ਨੂੰ ਤੂੰ ਪੂਰਿਆਂ ਕਰਨਾ ਹੈ। ਗੁਰੂ ਦੇ ਹਜ਼ੂਰ ਜਾ ਕੇ ਸੇਵਾ ਦੇ ਰੂਪ ਦੇ ਵਿੱਚ ਕੀਰਤਨ ਕਰਨਾ ਤੇ ਆਪਣੇ ਘਰ ਦੇ ਵਿੱਚ ਸੁੱਖ ਦੇ ਨਾਲ ਵਸਣਾ। ਓ ਪਰ ਸੁੰਦਰ ਲੇ ਹੋ ਦੁਸ਼ਾਲਾ, ਕਰੋ ਕੀਰਤਨ ਸਵਾ ਬਿਸਾਲਾ। ਚਿਤਰੇ ਨੂੰ ਕਹਿੰਦਾ ਹੈ ਕਿ ਸਿਰ ਦੇ ਉੱਤੇ ਦਸਤਾਰ ਨੂੰ ਸਜਾ ਲੈ, ਉੱਪਰ ਸੋਹਣਾ ਦੁਸ਼ਾਲਾ ਲੈ ਲੈ ਤੇ ਚੱਲ ਮੇਰੇ ਨਾਲ ਗੁਰੂ ਦੀ ਸਭਾ ਦੇ ਵਿੱਚ ਜਾ ਕੇ ਕੀਰਤਨ ਕਰ। ਸੁਣ ਕੇ ਬਾਕ ਦੇਖ ਗੁਰ ਦਇਆ, ਮਨ ਤੇ ਸੋਕ ਸਵਣ ਤਜ ਦਇਆ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਪੰਡਿਤ ਜਿਹੜਾ ਸਤਿਗੁਰਾਂ ਦੇ ਵੱਲੋਂ ਭੇਜਿਆ ਗਿਆ, ਉਹਦੇ ਵਾਕਾਂ ਨੂੰ ਸੁਣਿਆ ਤੇ ਗੁਰੂ ਜੀ ਦੀ ਦਇਆ ਨੂੰ ਮੰਨਿਆ ਹੈ, ਮਨ ਤੋਂ ਸਾਰੇ ਪਰਿਵਾਰ ਨੇ ਉਸ ਵੇਲੇ ਸੋਗ ਨੂੰ ਦੂਰ ਕਰ ਦਿੱਤਾ। ਸਿਰ ਪਰ ਬਾਂਦੀ ਪਾਗ ਬਣਾਏ, ਆਛੇ ਵਸਤਰ ਪਹਿਰ ਹਰ ਖਾਏ। ਸਤਿਗੁਰਾਂ ਦੇ ਵੱਲੋਂ ਭੇਜੀ ਹੋਈ ਦਸਤਾਰ ਨੂੰ ਆਪਣੇ ਸਿਰ ਦੇ ਉੱਤੇ ਬੰਨੇ, ਨਵੇਂ ਸੋਹਣੇ ਕੱਪੜੇ ਪਹਿਨੇ ਨੇ ਤੇ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਇਆ। ਲੇ ਕਰ ਸਾਜ ਪਿਤਾ ਸਮ ਗਏ, ਸਭਾ ਵਿਖੇ ਗੁਰ ਦਰਸ਼ਨ ਲਏ। ਆਪਣੇ ਪਿਤਾ ਦੇ ਸਾਜ ਨੂੰ ਆਪਣੇ ਹੱਥ ਦੇ ਵਿੱਚ ਚਤਰੇ ਨੇ ਫੜਿਆ ਹੈ, ਆਪਣੇ ਨਾਲ ਦੇ ਭਰਾਵਾਂ ਸਾਥੀਆਂ ਨੂੰ ਨਾਲ ਲੈ ਕੇ ਪਹੁੰਚ ਗਿਆ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ, ਬਾਵਕ ਦਾ ਲੜਕਾ ਚਤਰਾ। ਖਰੇ ਹੋਏ ਕੇ ਕਰੀ ਕਲਾਨ, ਗੁਰ ਸਾਹਿਬ ਸੋਡੀ ਸੁਲਤਾਨ। ਸਤਿਗੁਰਾਂ ਦੇ ਅੱਗੇ ਖੜਾ ਹੋ ਕੇ ਉਸਨੇ ਕਹਿਣਾ ਸ਼ੁਰੂ ਕੀਤਾ, ਗੁਰ ਸਾਹਿਬ ਸੋਡੀ ਸੁਲਤਾਨ, ਹੇ ਗੁਰੂ ਸਾਹਿਬ ਜੀ ਤੁਸੀਂ ਸੋਡੀ ਕੁਲ ਦੇ ਸੁਲਤਾਨ ਹੋ, ਬਾਦਸ਼ਾਹ। ਸ੍ਰੀ ਗੁਰ ਰਾਮਦਾਸ ਕੋ ਪੋਤਾ, ਦੀਨ ਦੁਣੀ ਥੰਬ ਭਾਰ ਖਲੋਤਾ। ਸਾਰੀ ਸੰਗਤ ਨੂੰ ਸੁਣਾ ਕੇ ਕਹਿੰਦਾ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਇਹ ਪੋਤਰਾ ਹੈ ਜਿਹੜਾ ਕਿ ਦੀਨ ਤੇ ਦੁਨੀ ਦਾ ਇੱਕ ਥੰਮ ਬਣ ਕੇ ਖਲੋਤਾ ਹੈ। ਸ੍ਰੀ ਅਰਜਨ ਸੁਤ ਜੋਦਾ ਬਲੀ, ਤੁਰਕ ਮਾਰ ਕਰ ਕੀਰਤ ਭਲੀ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਇਸ ਬਹਾਦਰ ਸੁਪੁੱਤਰ ਨੇ ਤੁਰਕਾਂ ਨੂੰ ਮਾਰ ਕੇ ਵੱਡੀ ਕੀਰਤ ਨੂੰ ਖੱਟਿਆ। ਪੀਰੀ ਮੀਰੀ ਕੋ ਬੜ ਥੰਬਾ, ਪਿਖ ਪ੍ਰਾ ਕਰਮ ਸਭ ਜਗਤ ਅਚੰਬਾ। ਸਤਿਗੁਰੂ ਜੀ ਮੀਰੀ ਤੇ ਪੀਰੀ ਦੇ ਮਾਲਕ ਨੇ, ਇਹਨਾਂ ਦੇ ਪ੍ਰਾ ਕਰਮ ਨੂੰ, ਇਹਨਾਂ ਦੇ ਪ੍ਰਸ਼ਾਰਥ ਨੂੰ ਦੇਖ ਕੇ ਸਾਰਾ ਜੱਗ ਚੱਕਰਤ ਹੋ ਗਏ। ਮੁਗਲ ਸਖਾਣ ਜੰਗ ਕਰ ਮਾਰਿਓ, ਅਬਦਲ ਖਾਂ ਜੁੱਤ ਚਮੋ ਸੰਘਾਰਿਓ। ਪਹਿਲੇ ਜੰਗ ਦੇ ਵਿੱਚ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਤੁਰਕਾਂ ਦੇ ਵੱਡੇ ਜਰਨੈਲ ਮੁਗਲ ਖਾਂ ਨੂੰ ਮਾਰ ਦਿੱਤਾ ਤੇ ਦੂਸਰੇ ਜੰਗ ਦੇ ਵਿੱਚ ਅਬਦਲ ਖਾਂ ਨੂੰ ਉਹਦੀ ਸੈਨਾ ਦੇ ਸਮੇਤ ਸੰਘਾਰਿਆ। ਲੱਲਾ ਬੇਗ ਸਹਿ ਕੰਬਰ ਕਾਤੀ, ਸ਼ਾਹਜਹਾਂ ਕੀ ਦਾਹਸ ਛਾਤੀ। ਤੀਸਰੇ ਜੰਗ ਦੇ ਵਿੱਚ ਲੱਲਾ ਬੇਗ ਵੱਡੇ ਸਰਦਾਰ ਨੂੰ ਮਾਰਿਆ, ਕੰਬਰ ਬੇਗ ਦਾ ਘਾਤ ਕੀਤਾ, ਸ਼ਾਹਜਹਾਂ ਦੀ ਛਾਤੀ ਨੂੰ ਇਸ ਤਰ੍ਹਾਂ ਦਾ ਕੰਮ ਕਰਕੇ ਸਾੜਿਆ। ਲੂਣ ਹਰਾਮੀ ਪੈਂਦਾ ਕਾਇਓ, ਪ੍ਰਤੀਪਾਲਕ ਸੋਲਰ ਬੇ ਆਇਓ। ਜਿਸ ਪੈਂਦੇ ਖਾਂ ਨੂੰ ਸਤਿਗੁਰਾਂ ਨੇ ਆਪਣੇ ਹਸਤ ਕਮਲਾਂ ਦੇ ਨਾਲ ਪਾਲਿਆ, ਉਹ ਜਦੋਂ ਲੂਣ ਹਰਾਮੀ ਬਣ ਕੇ ਅੱਗੇ ਆਇਆ ਤੇ ਚੌਥੇ ਯੁੱਧ ਦੇ ਵਿੱਚ ਉਸ ਨਮਕ ਹਰਾਮੀ ਦਾ ਵੀ ਨਾਸ ਕੀਤਾ। ਆਰਿਓ ਨਛੱਤਰ ਸਕਲ ਹੀ ਮਾਰੇ, ਮੌਣ ਸ਼ਾਹ ਪਾਮਾਨੀ ਹਾਰੇ। ਕੋਈ ਵੀ ਵੈਰੀ ਸਤਿਗੁਰਾਂ ਦੇ ਸਾਹਮਣੇ ਅੜ ਨਹੀਂ ਸਕਿਆ। ਇੱਥੋਂ ਤੱਕ ਹੋ ਗਿਆ ਕਿ ਹੁਣ ਬਾਦਸ਼ਾਹ ਨੇ ਵੀ ਚੁੱਪ ਨੂੰ ਧਾਰਨ ਕਰ ਲਿਆ ਹੈ ਔਰ ਆਪਣੀ ਹਾਰ ਨੂੰ ਕਬੂਲਿਆ। ਕੋ ਕੋ ਗੁਣ ਰਾਵਰ ਕੇ ਕਹੈ, ਸ਼ੇਸ਼ ਸ਼ਾਰਦਾ ਅੰਤ ਨਾ ਲਹੈ। ਇਸ ਤਰ੍ਹਾਂ ਦੀਆਂ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਕਰਦਾ ਹੈ ਚਤਰਾ, ਜਿਹੜਾ ਕਿ ਸਭਾ ਦੇ ਵਿੱਚ ਪਹੁੰਚਿਆ। ਕਹਿੰਦਾ ਕਿ ਮੈਂ ਕਿਹੜੇ ਕਿਹੜੇ ਹੇ ਸਤਿਗੁਰੂ ਜੀ ਤੁਹਾਡੇ ਗੁਣਾਂ ਦਾ ਗਾਣ ਕਰਾਂ, ਸ਼ੇਸ਼ ਨਾਗ ਤੇ ਸ਼ਾਰਦਾ ਦੇਵੀ ਵੀ ਤੁਹਾਡੇ ਜਸ ਨੂੰ ਬਿਆਨ ਨਹੀਂ ਕਰ ਸਕਦੀ। ਗੁਰ ਜਸ ਕਹਿ ਬੈਠੇ ਦਰਬਾਰ, ਲੱਗੇ ਕੀਰਤਨ ਕਰਨ ਉਦਾਰ। ਸਤਿਗੁਰਾਂ ਦੀ ਸਭਾ ਦੇ ਵਿੱਚ, ਸਤਿਗੁਰਾਂ ਦੇ ਦਰਬਾਰ ਦੇ ਵਿੱਚ ਸਾਰਿਆਂ ਦੇ ਸਮੇਤ ਚਤਰਾ ਬੈਠਾ ਹੈ ਤੇ ਸਾਰਿਆਂ ਦੇ ਨਾਲ ਰਲ ਕੇ ਫਿਰ ਕੀਰਤਨ ਕਰਨਾ ਸ਼ੁਰੂ ਕੀਤਾ। ਪਾਂਤ ਪਾਂਤ ਕੇ ਰਾਗਣ ਗਾਏ, ਸਭਾ ਸਹਿਤ ਗੁਰ ਲਏ ਰਿਜਾਏ। ਪਾਂਤ ਪਾਂਤ ਦੇ ਤਰ੍ਹਾਂ ਤਰ੍ਹਾਂ ਦੇ ਰਾਗਾਂ ਦਾ ਗਾਇਨ ਕਰਕੇ ਉਹਨਾਂ ਰਾਗਾਂ ਦੇ ਵਿੱਚ ਗੁਰਬਾਣੀ ਦੇ ਸ਼ਬਦਾਂ ਨੂੰ ਪੜ੍ਹ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਮੇਤ ਸਾਰੀ ਸਭਾ ਨੂੰ ਖੁਸ਼ ਕੀਤਾ। ਕਰੀ ਮੌਜ ਤਿੰਨ ਕੌ ਤਤ ਕਾਲਾ, ਹਿਰਦਾ ਆਨੰਦਤ ਪਏ ਬਿਸਾਲਾ। ਸਤਿਗੁਰੂ ਜੀ ਬਹੁਤ ਹੀ ਜ਼ਿਆਦਾ ਉਹਦੇ ਉੱਤੇ ਪ੍ਰਸੰਨ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹਿਰਦਾ ਖੁਸ਼ੀ ਦੇ ਨਾਲ ਗਦਗਦ ਹੋ ਗਏ। ਇਸੀ ਭਾਂਤ ਨਿਜ ਪਿਤ ਕੀ ਨਿਆਈ, ਲੱਗੇ ਕੀਰਤਨ ਕਰਨ ਬਣਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸੇ ਹੀ ਤਰੀਕੇ ਦੇ ਨਾਲ ਆਪਣੇ ਪਿਤਾ ਦੇ ਵਾਂਗ ਬਾਵਕ ਦਾ ਪੁੱਤਰ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਕੀਰਤਨ ਕਰਨ ਲੱਗਾ। ਨਿਤ ਆਵੇ ਗੁਰ ਕੇ ਦਰਬਾਰ, ਚੌਂਕੀ ਕਰਤੇ ਸਾਂਝ ਸਕਾਰ। ਨਿਤ ਹੀ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਚਤਰਾ ਪਹੁੰਚਦਾ ਹੈ ਤੇ ਸਵੇਰ ਦੇ ਵੇਲੇ ਤੇ ਸ਼ਾਮ ਦੇ ਵੇਲੇ ਜਿਹੜੀ ਚੌਂਕੀ ਹੈ ਉਸਨੂੰ ਪੂਰਿਆਂ ਕਰਦਾ ਹੈ, ਭਾਵ ਕਿ ਦੋਵੇਂ ਵੇਲੇ ਕੀਰਤਨ ਹੁੰਦਾ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਇਸ ਪ੍ਰਕਾਰ ਸ੍ਰੀ ਸਤਿਗੁਰੂ ਸਮਾਂ ਬਿਤਾਵਨ ਕੀਨ, ਨਮਰੀ ਸ੍ਰੀ ਹਰ ਰਾਇ ਪਿਖ ਕਰੈ ਸਨੇਹ ਨਵੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਆਪਣੇ ਸਮੇਂ ਨੂੰ ਬਤੀਤ ਕਰ ਰਹੇ ਨੇ। ਸ੍ਰੀ ਹਰ ਰਾਏ ਜੀ ਦੀ ਬਹੁਤੀ ਹੀ ਜ਼ਿਆਦਾ ਨਿਮਰਤਾ ਨੂੰ ਦੇਖ ਕੇ ਦਿਨੋ ਦਿਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਨਾਲ ਆਪਣਾ ਸਨੇਹ ਵਧਾਉਂਦੇ ਜਾਂਦੇ ਨੇ। ਆਪਣ ਸਮਾਂ ਤਨ ਤਜਨ ਪਛਾਣਾ, ਬੀਤਤ ਬਾਸਰ ਹੋਏ ਨਿਯਰਾਨਾ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਕਿ ਮੇਰਾ ਜਿਹੜਾ ਸਰੀਰ ਛੱਡਣ ਦਾ ਸਮਾਂ ਹੈ ਉਹ ਬਹੁਤ ਹੀ ਜ਼ਿਆਦਾ ਲਾਗੇ ਆ ਗਿਆ। ਬੀਤਤ ਬਾਸਰ ਹੋਏ ਨਿਹਰਾਨਾ, ਜਿਵੇਂ ਜਿਵੇਂ ਦਿਨ ਤੇ ਰਾਤਾਂ ਬੀਤਦੀਆਂ ਜਾਂਦੀਆਂ ਨੇ ਤਿਵੇਂ ਤਿਵੇਂ ਮੇਰੀ ਚੜ੍ਹਾਈ ਦਾ ਜਿਹੜਾ ਸਮਾਂ ਹੈ ਨਾ ਉਹ ਲਾਗੇ ਆ ਰਿਹਾ। ਗੁਰ ਤਾ ਦਈ ਚਹਿ ਨਿਜ ਪੋਤੇ, ਲਖ ਕਰ ਧੀਰ ਯਾਦ ਗੁਣ ਪੋਤੇ। ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੀ ਜਿਹੜੀ ਗੁਰਿਆਈ ਹੈ ਉਹ ਆਪਣੇ ਪੋਤਰੇ ਭਾਵ ਕੇ ਹਰ ਰਾਏ ਜੀ ਨੂੰ ਦੇਣਾ ਚਾਹੁੰਦੇ ਨੇ, ਕਿਉਂਕਿ ਹਰ ਰਾਏ ਜੀ ਬਹੁਤ ਵੱਡੇ ਧੀਰਜ ਵਾਲੇ ਨੇ ਔਰ ਸਾਰਿਆਂ ਗੁਣਾਂ ਦੇ ਇੱਕ ਜਹਾਜ਼ ਵੱਤ ਨੇ। ਅਬਦਲ ਨਥਾ ਰਣ ਕੀ ਵਾੜ, ਕਰੀ ਬਣਾਵਣ ਸਕਲ ਸੁਧਾਰ। ਇੱਕ ਸਤਿਗੁਰਾਂ ਦਾ ਢਾਡੀ ਸੀ ਜਿਸਦਾ ਨਾਮ ਸੀ ਅਬਦਲ, ਉਸਨੇ ਰਣ ਦੀ ਯੁੱਧ ਦੀ ਵਾਰ ਨੂੰ ਬਣਾਇਆ ਤੇ ਫਿਰ ਸਕਲ ਸੁਧਾਰ ਕੇ ਉਸ ਵਾਰ ਨੂੰ ਸੁਣਾਇਆ। ਜਿਮ ਸੰਗਰ ਘਾਲਿਓ ਕਮਸਾਨ, ਮਾਰਿਓ ਸੈਯਦ ਮੁਗਲ ਪਠਾਨ। ਜਿਸ ਜਿਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਜੰਗ ਲੜੇ, ਵੱਡੇ ਘਮਸਾਨ ਦੇ ਯੁੱਧ ਕੀਤੇ, ਕਿਸ ਤਰ੍ਹਾਂ ਸੈਯਦਾਂ ਮੁਗਲਾਂ ਮੁਸਲਮਾਨਾਂ ਨੂੰ ਮਾਰਿਆ, ਉਹ ਉਸਨੇ ਇੱਕ ਵਾਰ ਲਿਖੀ। ਫਤਿਹ ਲਈ ਹੱਥ ਕਰ ਤੁਰਕਾਨਾ, ਹਾਣੇ ਡਾਂਕਰਨ ਜੀਤ ਨਿਸ਼ਾਨਾ। ਕਿਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਤੁਰਕਾਂ ਤੋਂ ਜਿੱਤ ਦੀ ਪ੍ਰਾਪਤੀ ਕੀਤੀ ਤੇ ਕਿਸ ਤਰੀਕੇ ਦੇ ਨਾਲ ਜਿੱਤ ਦੇ ਨਗਾਰਿਆਂ ਨੂੰ ਖੜਕਾਇਆ। ਗੋਰੇ ਆਗੇ ਥਿਰ ਹੋਏ ਸੁਣਾਈ, ਸੁਣ ਕਰ ਦਾਨ ਦੀਨ ਸਮੁਦਾਈ। ਇਸ ਤਰ੍ਹਾਂ ਦੀ ਜੰਗੀ ਜਿਹੜੀ ਵਾਰ ਸੀ ਉਹ ਲਿਖ ਕੇ ਅਬਦਲ ਨੇ ਸਤਿਗੁਰਾਂ ਨੂੰ ਸੁਣਾਈ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉਹਦੇ ਉੱਤੇ ਬੜੇ ਪ੍ਰਸੰਨ ਹੋਏ ਤੇ ਉਸ ਨੂੰ ਬਹੁਤ ਜ਼ਿਆਦਾ ਦਾਨ ਦਿੱਤਾ। ਗਜ ਤੁਰੰਗ ਉਪਰ ਸ਼ੁਭ ਜ਼ੀਨ, ਕੰਚਨ ਕੰਗਣ ਜਟਤ ਨਵੀਨ। ਸਤਿਗੁਰਾਂ ਨੇ ਕੀ ਕੁਝ ਬਖਸ਼ਿਸ਼ ਦੇ ਰੂਪ ਦੇ ਵਿੱਚ ਉਸ ਨੂੰ ਬਖਸ਼ਿਆ, ਉਹਦਾ ਕਵੀ ਜੀ ਨੇ ਬਿਆਨ ਕੀਤਾ। ਕਵੀ ਜੀ ਲਿਖਦੇ ਨੇ, ਇੱਕ ਹਾਥੀ ਤੇ ਇੱਕ ਘੋੜਾ ਸੋਹਣੀਆਂ ਕਾਠੀਆਂ ਦੇ ਸਮੇਤ ਉਸ ਨੂੰ ਦਿੱਤਾ। ਭਾਵ ਕਿ ਇੱਕ ਹਾਥੀ ਦਿੱਤਾ, ਇੱਕ ਘੋੜਾ ਦਿੱਤਾ, ਕੰਚਨ ਕੰਕਨ ਜਟਤ ਨਵੀਨ, ਇਸ ਤੋਂ ਇਲਾਵਾ ਸੋਨੇ ਦੇ ਕੜੇ ਬਖਸ਼ੇ। ਸੁੰਦਰ ਵਸਤਰ ਬਰਨ ਬਹੁ ਕੇਰੇ, ਦਿਓ ਸੰਗ ਬਹੁ ਦਰਬ ਕਨੇਰੇ। ਬਹੁਤੇ ਹੀ ਸੁੰਦਰ ਨਵੇਂ ਕੱਪੜੇ ਜਿਹੜੇ ਕਿ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਨਾਲ ਸੁਸ਼ੋਭਿਤ ਸਨ ਉਹ ਦਿੱਤੇ ਨੇ। ਇਸ ਤੋਂ ਇਲਾਵਾ ਬਹੁਤੀ ਸਾਰੀ ਮਾਇਆ ਵੀ ਦਿੱਤੀ। ਫੁਰਮਾਇਓ ਸਿੱਖ ਸੰਗਤ ਮਾਹੀ, ਕਰੋ ਸੁਨਾਵਣ ਮੁੱਧ ਉਪ ਜਾਈ। ਨਾਲੇ ਸਤਿਗੁਰਾਂ ਨੇ ਉਸ ਨੂੰ ਹੁਕਮ ਕੀਤਾ ਕਿ ਜਿੱਥੇ ਵੀ ਸਿੱਖ ਸੰਗਤ ਬਹੁਤੀ ਜ਼ਿਆਦਾ ਜੁੜੀ ਹੋਵੇ ਉੱਥੇ ਤੂੰ ਇਸ ਵਾਰ ਨੂੰ ਸੁਣਾਇਆ ਕਰ, ਤੇਰੀ ਵਾਰ ਬੜੀ ਸੁੰਦਰ ਹੈ। ਤੁਮ ਕੋ ਦਹਿ ਦਰਬ ਕਨੇਰਾ, ਸੁਣੇ ਪੰਥ ਚਾਲੈ ਜਗ ਮੇਰਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਮੇਰਾ ਪੰਥ ਚੱਲੇਗਾ ਉਹ ਤੇਰੀ ਵਾਰ ਦਾ ਸਤਿਕਾਰ ਕਰੇਗਾ, ਜਿੱਥੇ ਵੀ ਜਾ ਕੇ ਇਸ ਵਾਰ ਨੂੰ ਸੁਣਾਏਗਾ ਤੈਨੂੰ ਬਹੁਤੀ ਜ਼ਿਆਦਾ ਸਿੱਖ ਸੰਗਤ ਮਾਇਆ ਦੇਗੀ। ਇਸ ਤੇ ਯਾਦ ਦਾਨ ਬਿਦ ਨਾਨਾ, ਕਰਨ ਨਿਤਾ ਪ੍ਰਤੀ ਗੁਰੂ ਮਹਾਨਾ। ਸਤਿਗੁਰਾਂ ਨੇ ਆਖਿਆ ਕਿ ਅੱਜ ਜਿਹੜਾ ਤੈਨੂੰ ਦਾਨ ਦਿੱਤਾ ਹੈ ਇਸ ਤੋਂ ਵੀ ਤਰ੍ਹਾਂ ਤਰ੍ਹਾਂ ਦਾ ਬਹੁਤਾ ਜ਼ਿਆਦਾ ਦਾਨ ਤੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਹਾਨ ਗੁਰੂ ਦੀ ਕਿਰਪਾ ਦੇ ਨਾਲ ਮਿਲੇਗਾ। ਦੂਰ ਦੇਸ਼ ਤੇ ਜਾ ਚੁੱਕੇ ਆਵੇ, ਸੁਣ ਸੁਣ ਜਸ ਨਿਜ ਘਰ ਤੇ ਧਾਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਹੁਣ ਸਤਿਗੁਰੂ ਜੀ ਕੀਰਤਪੁਰ ਦੇ ਵਿੱਚ ਨਿਵਾਸ ਕਰ ਰਹੇ ਨੇ, ਦੂਰਾਂ ਦੂਰਾਂ ਦੇਸ਼ਾਂ ਦੇ ਵਿੱਚੋਂ ਜਾਚਕ ਮੰਗਣ ਵਾਲੇ ਆਉਂਦੇ ਨੇ ਸਤਿਗੁਰਾਂ ਦੇ ਜਸ ਨੂੰ ਸੁਣ ਸੁਣ ਕੇ ਤੇ ਸਤਿਗੁਰਾਂ ਤੋਂ ਧਨ ਦੀ ਪ੍ਰਾਪਤੀ ਕਰਕੇ ਘਰ ਮੁੜਦੇ ਨੇ। ਲੇਤ ਦਾਨ ਕੋ ਜਸ ਉਪਜਾਏ, ਦੇਤ ਅਸੀਸਨ ਸ੍ਰੀ ਗੁਰ ਰਾਏ। ਦਾਨ ਲੈਂਦੇ ਨੇ, ਜਸ ਨੂੰ ਗਾਇਨ ਕਰਦੇ ਨੇ ਤੇ ਹਰ ਰਾਏ ਨੂੰ ਵੀ ਅਸੀਸਾਂ ਲੋਕਾਂ ਦੇ ਵੱਲੋਂ ਦਿੱਤੀਆਂ ਜਾਂਦੀਆਂ। ਇੱਕ ਦਿਨ ਬੈਠੇ ਸਭਾ ਮਜਾਰੀ, ਜਾਤੀ ਮਲਕ ਬਿਪਰ ਗੁਣ ਭਾਰੀ। ਇੱਕ ਦਿਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚ ਬੈਠੇ ਸਨ। ਜਾਤੀ ਮਲਕ ਜਿਹੜਾ ਕਿ ਪੰਡਤ ਹੈ, ਜਿਹੜਾ ਕਿ ਗੁਣਾਂ ਦੇ ਵਿੱਚ ਭਰਪੂਰ ਹੈ, ਉਹ ਆਇਆ। ਸਤਿਗੁਰ ਘਰ ਕੋ ਪ੍ਰੋਹਤ ਹੈ, ਆਯਦ ਧਾਰੀ ਹੋਵੇ ਟਿਗ ਰਹੇ। ਭਾਵੇਂ ਕਿ ਪੰਡਤ ਹੈ, ਗੁਰੂ ਘਰ ਦਾ ਪ੍ਰੋਹਤ ਹੈ, ਤਾਂ ਵੀ ਕਵੀ ਜੀ ਲਿਖਦੇ ਨੇ ਕਿ ਵੱਡਾ ਸ਼ਸਤਰ ਧਾਰੀ ਹੈ। ਸਤਿਗੁਰਾਂ ਦੇ ਕੋਲ ਰਹਿ ਕੇ ਉਸਨੇ ਬਹੁਤ ਵੱਡੇ ਵੱਡੇ ਜੰਗ ਦੇ ਵਿੱਚ ਕਾਰਨਾਮੇ ਕੀਤੇ। ਰਣ ਮੈਂ ਕੀਨੇ ਪਰਾਕਰਮ ਪਾਰੇ, ਸ਼ਤਰੂ ਤੁਰਕ ਅਨੇਕ ਸੰਘਾਰੇ। ਰਣ ਭੂਮੀ ਦੇ ਵਿੱਚ ਇਸ ਜਾਤੀ ਮਲਕ ਨੇ ਬਹੁਤ ਵੱਡੇ ਵੱਡੇ ਪਰਾਕਰਮ ਕਰਕੇ ਸਤਿਗੁਰਾਂ ਨੂੰ ਦਿਖਾਏ ਔਰ ਸੰਗਤ ਦੇ ਵਿੱਚ ਮੈਦਾਨੇ ਜੰਗ ਦੇ ਵਿੱਚ ਹਜ਼ਾਰਾਂ ਤੁਰਕਾਂ ਦਾ ਨਾਸ਼ ਕੀਤਾ। ਪੂਰਬ ਗੁਰ ਟਿਗ ਸਿੰਘਾ ਨਾਮ, ਸੋਪੀ ਲਰਤ ਰਿਓ ਰਣ ਧਾਮ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਪਹਿਲਾਂ ਇਸ ਦਾ ਪਿਤਾ ਜਿਹਦਾ ਨਾਮ ਸਿੰਘਾ ਸੀ ਉਹ ਵੀ ਸਤਿਗੁਰਾਂ ਦੇ ਕੋਲ ਰਿਹਾ ਸੀ ਤੇ ਜੰਗ ਦੇ ਵਿੱਚ ਉਹਨੇ ਵੀ ਕਾਰਨਾਮੇ ਦਿਖਾਏ ਸਨ। ਤਿਸ ਪਿੱਛੇ ਇਹ ਪਾ ਸਵਧਾਨ ਚੜ੍ਹ ਤੁਰੰਗ ਵੀਰ ਬਲਵਾਨ। ਆਪਣੇ ਪਿਤਾ ਸਿੰਘੇ ਤੋਂ ਬਾਅਦ ਇਸਨੇ ਉਸ ਦੀ ਜਗ੍ਹਾ ਨੂੰ ਆਪਣੇ ਪਿਤਾ ਦੀ ਜਗ੍ਹਾ ਨੂੰ ਸਾਂਭਿਆ। ਸਾਵਧਾਨ ਹੋ ਕੇ ਸਤਿਗੁਰਾਂ ਦੇ ਨਾਲ ਘੋੜੇ ਦੀ ਸਵਾਰੀ ਕਰਦਾ ਰਿਹਾ ਬਲਸ਼ਾਲੀ ਬਣ ਕੇ। ਦਇਆ ਰਾਮ ਉਪਜਿਓ ਇਸ ਨੰਦ ਦਸਮ ਗੁਰੂ ਟਿਗ ਰਹਿ ਆਨੰਦ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਜਾਤੀ ਮਲਕ ਦਾ ਅੱਗੋਂ ਇੱਕ ਪੁੱਤਰ ਪੈਦਾ ਹੋਇਆ ਜਿਸ ਦਾ ਨਾਮ ਸੀ ਦਇਆ ਰਾਮ। ਕਵੀ ਜੀ ਲਿਖਦੇ ਨੇ ਕਿ ਦਸਵੇਂ ਸਤਿਗੁਰੂ ਸਾਹਿਬਾਨ ਦੇ ਨਾਲ ਇਹ ਦਇਆ ਰਾਮ ਆਨੰਦ ਦੇ ਨਾਲ ਰਿਹਾ ਸੀ। ਰਣ ਕੋ ਕਰੈ ਕਥਾ ਤਬ ਆਵੈ ਛਤਰ ਪਹਾੜੀ ਲਰ ਕਰ ਕਾਵੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਮੈਂ ਦਸਵੇਂ ਗੁਰੂ ਸਾਹਿਬ ਦੇ ਇਤਿਹਾਸ ਨੂੰ ਲਿਖਾਂਗਾ ਤੇ ਜਦੋਂ ਜੰਗ ਦਾ ਕਾਰਨਾਮਾ ਮੈਂ ਬਿਆਨ ਕਰਾਂਗਾ ਉੱਥੇ ਮੈਂ ਇਸ ਦਇਆ ਰਾਮ ਦੀ ਕਥਾ ਨੂੰ ਜ਼ਰੂਰ ਲਿਖਾਂਗਾ ਕਿ ਕਿਸ ਤਰੀਕੇ ਦੇ ਨਾਲ ਦਇਆ ਰਾਮ ਪਹਾੜੀ ਵੈਰੀਆਂ ਦੇ ਨਾਲ ਲੜਿਆ ਸੀ। ਜਾਤੀ ਮਲਕ ਜਾਨ ਨਿਜ ਅੰਤ ਗਇਓ ਜਹਾਂ ਬੈਠੇ ਭਗਵੰਤ। ਹੁਣ ਜਿਹੜਾ ਜਾਤੀ ਮਲਕ ਹੈ ਉਸ ਦੀ ਵੀ ਮੌਤ ਦਾ ਸਮਾਂ ਲਾਗੇ ਆ ਗਿਆ। ਸਤਿਗੁਰਾਂ ਦੀ ਇੰਨੀ ਕਿਰਪਾ ਸੀ ਜਾਤੀ ਮਲਕ ਦੇ ਉੱਤੇ ਕਿ ਉਸਨੂੰ ਪਤਾ ਲੱਗਾ ਕਿ ਮੇਰੀ ਮੌਤ ਲਾਗੇ ਹੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ। ਹੱਥ ਜੋਰ ਕਰ ਆਪਣ ਪਰ ਸੰਗ ਪਾਣਿਓ ਸਕਲ ਹੀ ਗੁਰ ਕੇ ਸੰਗ। ਹੱਥ ਜੋੜ ਕੇ ਜਾਤੀ ਮਲਕ ਨੇ ਆਪਣੀ ਮੌਤ ਦਾ ਪ੍ਰਸੰਗ ਸਤਿਗੁਰਾਂ ਨੂੰ ਸੁਣਾਇਆ। ਸਤਿਗੁਰਾਂ ਦੇ ਸਾਹਮਣੇ ਹੱਥ ਜੋੜ ਕੇ ਬੈਠਾ। ਕਹਿੰਦਾ ਕਰੋ ਖੁਸ਼ੀ ਮੋਹ ਪਰ ਇਸ ਕਾਲ ਪ੍ਰਾਣ ਅੰਤ ਹੋਏ ਚੈਤ ਉਤਾਲ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਤੁਸੀਂ ਖੁਸ਼ੀਆਂ ਬਖਸ਼ੋ ਮੇਰੇ ਪ੍ਰਾਣ ਅੰਤ ਹੋਣ ਦਾ ਸਮਾਂ ਲਾਗੇ ਆ ਗਿਆ। ਪ੍ਰੋਹਤ ਮੈਂ ਹੋ ਰਾਵਰ ਕੇਰਾ ਚਾਹੋ ਦਾਨ ਬ੍ਰਹਮ ਗਿਆਨ ਬਡੇਰਾ। ਜਾਤੀ ਮਲ ਕਹਿੰਦਾ ਸੱਚੇ ਪਾਤਸ਼ਾਹ ਮੈਂ ਪ੍ਰੋਹਤ ਹਾਂ ਮੈਂ ਪੰਡਿਤ ਹਾਂ ਤੁਹਾਡੀ ਕੁਲ ਦਾ। ਸੱਚੇ ਪਾਤਸ਼ਾਹ ਹਮੇਸ਼ਾ ਤੁਸੀਂ ਦਾਨ ਦਿੰਦੇ ਹੋ ਪੰਡਤਾਂ ਨੂੰ ਮੈਂ ਵੀ ਤੁਹਾਡੇ ਤੋਂ ਇੱਕ ਦਾਨ ਮੰਗਦਾ ਹਾਂ। ਚਾਹੋ ਦਾਨ ਬ੍ਰਹਮ ਗਿਆਨ ਬਡੇਰਾ। ਪਰ ਸੱਚੇ ਪਾਤਸ਼ਾਹ ਦੁਨਿਆਵੀ ਪਦਾਰਥਾਂ ਦਾ ਦੁਨਿਆਵੀ ਮਾਇਆ ਦਾ ਮੈਨੂੰ ਦਾਨ ਨਹੀਂ ਚਾਹੀਦਾ ਕਿਰਪਾ ਕਰਕੇ ਤੁਸੀਂ ਮੈਨੂੰ ਬ੍ਰਹਮ ਗਿਆਨ ਦਾ ਦਾਨ ਬਖਸ਼ੋ। ਜਿਸ ਤੇ ਬਹੁਰ ਜਨਮ ਨਹੀਂ ਤਾਰੋ ਕਰਮ ਫਾਸ ਸਗਰੀ ਨਿਰਵਾਮੋ। ਸੱਚੇ ਪਾਤਸ਼ਾਹ ਬ੍ਰਹਮ ਗਿਆਨ ਬਖਸ਼ੋ ਤਾਂ ਕਿ ਮੈਨੂੰ ਦੁਨੀਆਂ ਦੇ ਉੱਤੇ ਬਾਰ ਬਾਰ ਜੰਮਣਾ ਤੇ ਮਰਨਾ ਨਾ ਪਵੇ ਮੇਰੀ ਜਿਹੜੀ ਜਮਾਂ ਦੀ ਫਾਸੀ ਹੈ ਨਾ ਉਹ ਕੱਟੀ ਜਾਵੇ। ਅਸ ਸਰੂਪ ਮੋਇ ਦਿਓ ਸਮਝ ਆਈ ਜਿਸ ਹਿਤ ਜੋਗੀ ਕਰਤ ਉਪਾਈ। ਜਾਤੀ ਮਲਕ ਨੇ ਆਖਿਆ ਸੱਚੇ ਪਾਤਸ਼ਾਹ ਐਸਾ ਗਿਆਨ ਬਖਸ਼ੋ ਐਸਾ ਸਰੂਪ ਮੈਨੂੰ ਜਣਾ ਦਿਓ ਕਿ ਜਿਹਨੂੰ ਜੋਗੀ ਉਪਾਅ ਦੇ ਨਾਲ ਲੱਭਦੇ ਨੇ ਉਹ ਤੁਹਾਡੀ ਕਿਰਪਾ ਦੇ ਨਾਲ ਮੈਨੂੰ ਮਿਲ ਜਾਵੇ। ਮਨ ਬਿਸਰਾਮ ਪਾਏ ਨਹੀਂ ਤਾਵੈ ਨਿਜ ਆਨੰਦ ਕੇ ਬਿਖੈ ਸਮਾਵੈ। ਜਾਤੀ ਮਲਕ ਨੇ ਅਰਜ ਕੀਤੀ ਸੱਚੇ ਪਾਤਸ਼ਾਹ ਮੇਰੇ ਤੇ ਐਸੀ ਕਿਰਪਾ ਕਰੋ ਕਿ ਮੇਰਾ ਜਿਹੜਾ ਮਨ ਹੈ ਉਹ ਵਿਸਰਾਮ ਦੇ ਵਿੱਚ ਆ ਜਾਵੇ ਇਕਾਗਰਤਾ ਨੂੰ ਧਾਰਨ ਕਰ ਜਾਵੇ ਨਿਜ ਆਨੰਦ ਕੇ ਬਿਖੈ ਸਮਾਵੈ ਨਿਜ ਆਨੰਦ ਦੇ ਵਿੱਚ ਮੇਰਾ ਮਨ ਟਿਕ ਜਾਵੇ ਐਸੀ ਕਿਰਪਾ ਕਰੋ। ਇਮ ਸੁਣ ਕੇ ਪ੍ਰੋਹਤ ਕੋ ਆਸ਼ੈ ਸ੍ਰੀ ਮੁਖ ਤੇ ਗੁਰ ਬਾਕ ਪਰ ਕਾਸ਼ੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਜਾਤੀ ਮਲਕ ਪ੍ਰੋਹਤ ਨੇ ਸਤਿਗੁਰਾਂ ਨੂੰ ਅਰਜ ਕੀਤੀ ਉਸ ਦੇ ਇਰਾਦੇ ਨੂੰ ਉਸ ਦੇ ਆਸ਼ੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮਝਿਆ ਤੇ ਫਿਰ ਸਤਿਗੁਰਾਂ ਨੇ ਇਸ ਤਰ੍ਹਾਂ ਵਚਨ ਕੀਤਾ। ਕਹਿੰਦੇ ਨੇ ਜਾਤੀ ਮਲਕ ਧਨ ਤੁਮ ਆਹੋ ਤਨ ਹੰਤਾ ਕੋ ਤਿਆਗਣ ਚਾਹੋ। ਸਤਿਗੁਰੂ ਜੀ ਕਹਿੰਦੇ ਨੇ, ਹੇ ਜਾਤੀ ਮਲਕ, ਤੂੰ ਧਨਤਾ ਦੇ ਯੋਗ ਹੈ ਜਿਹੜਾ ਕਿ ਆਪਣੇ ਸਰੀਰ ਦੇ ਹੰਗਤਾਂ ਨੂੰ ਤਿਆਗਣਾ ਚਾਹੁੰਦਾ। ਦੁਬਦਾ ਮੈਂ ਮਨ ਬਿਗੜਿਓ ਸਦਾ, ਇੱਕ ਤਾਂ ਮੈਂ ਪ੍ਰਾਪਤ ਨਹੀਂ ਕਦਾ। ਹੁਣ ਸਤਿਗੁਰੂ ਜੀ ਜਾਤੀ ਮਲਕ ਨੂੰ ਗਿਆਨ ਦੇ ਰਹੇ ਨੇ, ਕਹਿੰਦੇ ਨੇ ਕਿ ਦੁਬਦਾ ਦੇ ਵਿੱਚ, ਦੁਚਿੱਤੀ ਦੇ ਵਿੱਚ ਮਨ ਹਮੇਸ਼ਾ ਵਿਗੜਦਾ ਰਹਿੰਦਾ ਹੈ, ਇੱਕ ਤਾਂ ਮੈਂ ਪ੍ਰਾਪਤ ਨਹੀਂ ਕਦਾ, ਕਦੇ ਵੀ ਮਨ ਇਕਾਗਰ ਨਹੀਂ ਹੁੰਦਾ। ਨਿਜ ਸਰੂਪ ਤਨ ਕੋ ਨਹੀਂ ਜਾਣ, ਜਨਮਤ ਯਾਰ ਇਹ ਬਿਨਸਨ ਮਾਨ। ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੇ ਨਿੱਜ ਸਰੂਪ ਨੂੰ ਤੂੰ ਇਹ ਨਾ ਸਮਝ ਕਿ ਤੇਰਾ ਜਿਹੜਾ ਸਰੀਰ ਹੈ ਇਹ ਤੇਰਾ ਨਿੱਜ ਸਰੂਪ ਹੈ, ਕਿਉਂਕਿ ਸਰੀਰ 'ਤੇ ਮਰਦਾ ਵੀ ਰਹਿੰਦਾ ਔਰ ਜੰਮਦਾ ਵੀ ਰਹਿੰਦਾ, ਸਰੀਰ ਨਿੱਜ ਸਰੂਪ ਨਹੀਂ।
ਬਾਲਕ ਧਰਨ ਬ੍ਰਿਧ ਹੋਏ ਜਾਏ, ਇਹ ਪ੍ਰਣਾਮੀ ਏਵ ਉਪਾਏ।
ਸਤਿਗੁਰੂ ਜੀ ਕਹਿੰਦੇ ਨੇ ਸਰੀਰ ਬਾਲਕ ਹੁੰਦਾ ਹੈ, ਫਿਰ ਜਵਾਨ ਹੋ ਜਾਂਦਾ ਹੈ, ਫਿਰ ਬੁੱਢਾ ਹੋ ਜਾਂਦਾ ਹੈ, ਇਸ ਕਰਕੇ ਹਮੇਸ਼ਾ ਬਦਲਦਾ ਰਹਿੰਦਾ ਹੈ, ਇਸ ਕਰਕੇ ਤੇਰਾ ਜਿਹੜਾ ਸਰੀਰ ਹੈ ਇਹ ਨਿੱਜ ਸਰੂਪ ਨਹੀਂ ਹੈ। ਇਹ ਪ੍ਰਣਾਮੀ, ਸਤਿਗੁਰੂ ਜੀ ਕਹਿੰਦੇ ਨੇ ਕਿ ਬਦਲਣ ਵਾਲਾ ਹੈ, ਵਧਣ ਘਟਣ ਵਾਲਾ ਹੈ, ਏਵ ਉਪਾਏ, ਇਉਂ ਉਤਪਤੀ ਅਤੇ ਵਿਨਾਸ਼ ਦਾ ਕਾਰਨ।
ਤਵ ਸਰੂਪ ਮੈਂ ਇਹ ਸਭ ਨਾਹੇ, ਸਦਾ ਏਕ ਰਸ ਜਾਣੋ ਤਾਹੇ।
ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਹੇ ਜਾਤੀ ਮਲਕ, ਤੇਰਾ ਜਿਹੜਾ ਨਿੱਜ ਸਰੂਪ ਹੈ ਨਾ, ਉਹ ਇਸ ਤਰ੍ਹਾਂ ਦਾ ਨਹੀਂ ਹੋਵੇਗਾ, ਭਾਵ ਕਿ ਬਦਲਾਵ ਉਸ ਦੇ ਵਿੱਚ ਕਦੇ ਨਹੀਂ ਹੋਵੇਗਾ। ਸਦਾ ਏਕ ਰਸ ਜਾਣੋ ਤਾਹੇ, ਉਹ ਸਦਾ ਇੱਕ ਰਸ ਦੇ ਵਿੱਚ ਸਥਿਰ ਰਹਿਣ ਵਾਲਾ ਹੋਏਗਾ।
ਤਨ ਕੋ ਸੂਖਮ ਇਹ ਰੱਖੀ ਕੀ, ਤਿਨ ਕੀ ਗਤ ਜਾਣੋ ਵਿਦ ਨਿਕੀ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਸਰੀਰ ਹੈ, ਉਸ ਸਰੀਰ ਤੋਂ ਵੀ ਸੂਖਮ ਉਸਦੀਆਂ ਮਨੁੱਖ ਦੀਆਂ ਇੰਦਰੀਆਂ ਹੁੰਦੀਆਂ ਨੇ। ਤਿੰਨ ਕੀ ਗਤ ਜਾਣੋ ਵਿਦ ਨੇਕੀ, ਇਸ ਗੱਲ ਨੂੰ ਤੇ ਸਾਰੇ ਭਲੀ ਪ੍ਰਕਾਰ ਜਾਣਦੇ ਨੇ ਕਿ ਸਰੀਰ ਵੱਡਾ ਹੁੰਦਾ ਤੇ ਸਰੀਰ ਦੇ ਵਿੱਚ ਜਿਹੜੀਆਂ ਇੰਦਰੀਆਂ ਨੇ ਉਹ ਛੋਟੀਆਂ ਹੁੰਦੀਆਂ।
ਏ ਪੀ ਨਹੀਂ ਸਰੂਪ ਨਿਜ ਜਾਣੋ, ਇੱਕ ਤੋਂ ਪ੍ਰਿਥਕ ਪ੍ਰਿਥਕ ਇਨ ਮਾਨੋ।
ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਮਨੁੱਖ ਦੇ ਸਰੀਰ ਦੀਆਂ ਜਿਹੜੀਆਂ ਇੰਦਰੀਆਂ ਨੇ, ਉਹਦੇ ਜਿਹੜੇ ਅੰਗ ਨੇ, ਹੱਥ ਪੈਰ ਨੇ, ਇਹਨਾਂ ਨੂੰ ਵੀ ਨਿੱਜ ਸਰੂਪ ਮੰਨਣਾ ਨਹੀਂ ਚਾਹੀਦਾ। ਇੱਕ ਤੋਂ ਪ੍ਰਿਥਕ ਪ੍ਰਿਥਕ ਇਹ ਨ ਮਾਨੋ, ਕਿਉਂਕਿ ਸਾਰੇ ਜਿਹੜੇ ਅੰਗ ਨੇ ਮਨੁੱਖ ਦੇ, ਉਹ ਵੱਖਰੇ ਵੱਖਰੇ ਨੇ ਅਤੇ ਵੱਖਰੇ ਵੱਖਰੇ ਹੀ ਕੰਮ ਕਰਦੇ ਨੇ।
ਸਭ ਕੋ ਇੱਕ ਸੁਭਾਵ ਨਹੀਂ ਹੈ, ਦੇਖੇ ਸੁਣੇ ਗੰਧ ਰਸ ਲਹਿ।
ਕਿਉਂਕਿ ਸਾਰਿਆਂ ਅੰਗਾਂ ਦਾ ਇੱਕੋ ਜਿਹਾ ਸੁਭਾਅ ਨਹੀਂ ਹੁੰਦਾ, ਸਾਰਿਆਂ ਦਾ ਸੁਭਾਅ ਵੀ ਵੱਖਰਾ, ਸਾਰਿਆਂ ਦੇ ਕਰਮ ਵੀ ਵੱਖਰੇ। ਦੇਖਾਂ ਭਾਵ ਕਿ ਜਿਹੜੀਆਂ ਅੱਖਾਂ ਨੇ ਉਹ ਸਿਰਫ ਦੇਖਦੀਆਂ ਨੇ, ਉਹ ਹੋਰ ਕੋਈ ਕੰਮ ਨਹੀਂ ਕਰਦੀਆਂ। ਸੁਣੇ ਜਿਹੜੇ ਕੰਨ ਨੇ ਉਹ ਸਿਰਫ ਸੁਣਨ ਦਾ ਕੰਮ ਦਿੰਦੇ ਨੇ, ਉਹ ਦੇਖ ਨਹੀਂ ਸਕਦੇ। ਗੰਧ ਰਸ ਲਹਿ, ਇਸ ਤੋਂ ਇਲਾਵਾ ਜਿਹੜਾ ਨੱਕ ਹੈ ਉਹ ਗੰਧ ਨੂੰ ਲੈ ਸਕਦਾ ਹੈ, ਭਾਵ ਕਿ ਸੁਗੰਧ ਨੂੰ ਅਤੇ ਦੁਰਗੰਧ ਨੂੰ ਪਰਖ ਸਕਦਾ ਹੈ, ਉਹ ਹੋਰ ਚੀਜ਼ ਕਰ ਨਹੀਂ ਸਕਦਾ, ਨਾ ਸੁਣ ਸਕਦਾ ਹੈ, ਨਾ ਦੇਖ ਸਕਦਾ ਹੈ। ਇਸ ਤੋਂ ਇਲਾਵਾ ਜਿਹੜੀ ਮਨੁੱਖ ਦੀ ਜੀਭ ਹੈ ਉਹ ਰਸਾਂ ਦਾ, ਖਾਣੇ ਦਾ ਆਨੰਦ ਲੈਂਦੀ ਹੈ, ਇਸ ਤੋਂ ਇਲਾਵਾ ਬੋਲਦੀ ਹੈ। ਕਹਿਣ ਤੋਂ ਭਾਵ ਹੈ ਕਿ ਵੱਖ ਵੱਖ ਇੰਦਰੀਆਂ ਦੇ ਵੱਖਰੇ ਵੱਖਰੇ ਕਰਮ ਨੇ, ਵੱਖਰਾ ਵੱਖਰਾ ਸੁਭਾਅ ਹੈ।
ਤੋਵ ਸਰੂਪ ਮੈਂ ਇਹ ਕੁਛ ਨਾਹੀਂ, ਇਨ ਤੇ ਪਰੋ ਲਖੇ ਉਰ ਮਾਹੀ।
ਇਸ ਕਰਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਜਾਤੀ ਮਲਕ, ਤੇਰਾ ਜਿਹੜਾ ਨਿੱਜ ਸਰੂਪ ਹੈ ਨਾ, ਉਹਦੇ ਵਿੱਚ ਇਹ ਕੁਝ ਵੀ ਨਹੀਂ ਹੋਵੇਗਾ, ਇਹਨਾਂ ਚੀਜ਼ਾਂ ਤੋਂ ਬਗੈਰ ਹੋਵੇਗਾ, ਇਹਨਾਂ ਤੋਂ ਪਰੇ ਦੀ ਗੱਲ ਹੈ, ਨਿੱਜ ਆਤਮਾ ਦੀ ਗੱਲ।
ਜੋ ਸੰਕਲਪ ਵਿਕਲਪ ਉਠਾਵੇ, ਦੌਰਤ ਜਾਤ ਤੁਰਤ ਹਟ ਆਵੇ।
ਸਤਿਗੁਰੂ ਜੀ ਕਹਿੰਦੇ ਨੇ, ਉਹ ਜਿਹੜਾ ਸਰੂਪ ਹੈ ਨਾ, ਉਹਦੇ ਵਿੱਚ ਮਨ ਨਹੀਂ ਹੁੰਦਾ। ਜਿਹੜਾ ਮਨ ਸੰਕਲਪ ਤੇ ਵਿਕਲਪ ਨੂੰ ਪੈਦਾ ਕਰਦਾ ਹੈ, ਜਿਹੜਾ ਦੌੜਿਆ ਫਿਰਦਾ ਚਾਰੇ ਕੁੰਟਾਂ ਦੇ ਵਿੱਚ, ਉਹ ਉਸ ਵੇਲੇ ਨਹੀਂ ਹੁੰਦਾ।
ਇਹ ਰਖੀਕ ਤੇ ਸੂਖਮ ਮਨ ਹੈ, ਸ਼ੁੱਧ ਅਸ਼ੁੱਧ ਹੋਤ ਬੁੱਧੀ ਭਨ ਹੈ।
ਸਤਿਗੁਰੂ ਜੀ ਕਹਿੰਦੇ ਨੇ, ਸਾਰੀਆਂ ਇੰਦਰੀਆਂ ਤੋਂ, ਰਖੀਕਾਂ ਤੋਂ ਜਿਹੜਾ ਸੂਖਮ ਹੈ ਨਾ, ਉਹ ਮਨੁੱਖ ਦਾ ਮਨ ਹੈ।
ਸ਼ੁੱਧ ਅਸ਼ੁੱਧ ਹੋਤ ਬੁੱਧੀ ਬਨਪਨ ਹੈ, ਭਾਵ ਕਿ ਕਦੇ ਮਨ ਸ਼ੁੱਧ ਹੋ ਜਾਂਦਾ ਕਦੇ ਅਸ਼ੁੱਧ ਹੋ ਜਾਂਦਾ ਹੈ, ਬੁੱਧੀਪਣ ਹੈ, ਭਾਵ ਕਿ ਜਿਹੜੇ ਬੁੱਧੀ ਜਨ ਨੇ ਨਾ, ਜਿਹੜੇ ਸਿਆਣੇ ਲੋਕ ਨੇ, ਉਹ ਕਹਿੰਦੇ ਨੇ ਕਿ ਮਨ ਕਦੇ ਅਸ਼ੁੱਧ ਹੋ ਜਾਂਦਾ ਹੈ, ਕਦੇ ਫਿਰ ਤੋਂ ਸ਼ੁੱਧ ਹੋ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਸਾਰਿਆਂ ਤੋਂ ਸੂਖਮ ਬਰੀਕ ਇਹ ਮਨ ਹੈ। ਮਨ ਤੇ ਥੂਲ ਪ੍ਰਾਣ ਜੇ ਹੈ ਸੇ ਪੀ ਆਵਣ ਜਾਨੋ ਲਹਿ, ਤੇ ਜੇਕਰ ਮਨ ਨੂੰ ਵੀ ਛੱਡ ਦਈਏ ਤੇ ਮੰਨੀਏ ਕਿ ਮਨ ਤੋਂ ਵੀ ਜਿਹੜੇ ਥੂਲ ਨੇ ਉਹ ਪ੍ਰਾਣ ਨੇ, ਤੇ ਪ੍ਰਾਣਾਂ ਨੂੰ ਵੀ ਨਿਜ ਆਤਮਾ ਮੰਨਣਾ ਨਹੀਂ ਚਾਹੀਦਾ, ਕਿਉਂਕਿ ਸੋ ਪੀ ਆਵਣ ਜਾਨੋ ਲਹਿ, ਜਿਹੜੇ ਪ੍ਰਾਣ ਨੇ ਉਹਨਾਂ ਦਾ ਵੀ ਆਉਣਾ ਜਾਣਾ ਲੱਗਾ ਰਹਿੰਦਾ ਹੈ, ਉਹਨਾਂ ਦੇ ਵਿੱਚ ਵੀ ਟਿਕਾ ਨਹੀਂ। ਇਸ ਕਰਕੇ ਜਿਹੜੀ ਚੀਜ਼ ਬਦਲਣ ਵਾਲੀ ਹੈ ਉਹ ਨਿਜ ਸਰੂਪ ਕਦੇ ਹੋ ਹੀ ਨਹੀਂ ਸਕਦੀ। ਖੱਟ ਬਿਕਾਰ ਇਹ ਤੀਨੋ ਮਾਨੀ, ਜਨਮ ਮਰਨ ਤਨ ਮੈਂ ਹੋਏ ਜਾਨੀ। ਸਤਿਗੁਰੂ ਜੀ ਕਹਿੰਦੇ ਨੇ ਸਰੀਰ ਦੇ ਵਿੱਚ, ਪ੍ਰਾਣਾਂ ਦੇ ਵਿੱਚ ਤੇ ਮਨ ਦੇ ਵਿੱਚ 6 ਵਿਕਾਰ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਨਮ ਮਰਨ ਤਨ ਮੈਂ ਹੋਏ ਜਾਨੀ। ਜੇਕਰ ਸਰੀਰ ਦੀ ਗੱਲ ਕਰੀਏ ਤੇ ਸਰੀਰ ਦੇ ਵਿੱਚ 2 ਵਿਕਾਰ ਨੇ, ਭਾਵ ਕਿ ਸਰੀਰ ਜੰਮਦਾ ਹੈ ਤੇ ਸਰੀਰ ਮਰਦਾ ਹੈ, ਇਹ 2 ਵੱਡੇ ਵਿਕਾਰ ਨੇ। ਛੋਦਾ ਪਿਪਾਸਾ ਪ੍ਰਾਣ ਤਰੰਤੇ, ਹਰਖ ਸ਼ੋਕ ਮਨ ਕੋ ਲਖੇ ਅੰਤੇ। ਇਸ ਤੋਂ ਇਲਾਵਾ ਜਿਹੜੇ ਪ੍ਰਾਣ ਨੇ ਉਹ ਭੁੱਖ ਤੇ ਪਿਆਸ ਨੂੰ ਸਹਾਰਨ ਨਹੀਂ ਕਰ ਸਕਦੇ, ਭੁੱਖ ਤੇ ਪਿਆਸ ਦੇ ਧਾਰਨੀ ਨੇ। ਹਰਖ ਸੋਕ ਮਨ ਕੋ ਲਿਖੇ ਅੰਤੇ, ਜੇਕਰ ਮਨ ਦੀ ਗੱਲ ਕਰੀਏ ਤੇ ਹਰਖ ਤੇ ਸੋਗ ਇਹ ਮਨ ਦੇ 2 ਵੱਡੇ ਵਿਕਾਰ ਨੇ। ਇਨ ਤੇ ਪੀ ਸੂਖਮ ਤੋਵ ਰੂਪ, ਖਸ਼ਟ ਵਿਕਾਰਨ ਪ੍ਰਿਥਕ ਅਨੂਪ। ਸਤਿਗੁਰੂ ਜੀ ਕਹਿੰਦੇ ਨੇ ਹੇ ਜਾਤੀ ਮਲਕ, ਤੇਰਾ ਜਿਹੜਾ ਨਿਜ ਸਰੂਪ ਹੈ ਇਹਨਾਂ ਸੂਖਮਾਂ ਤੋਂ ਵੀ ਸੂਖਮ ਹੈ। ਖਸ਼ਟ ਵਿਕਾਰਨ ਪ੍ਰਥਮ ਅਨੂਪ, ਭਾਵ ਕਿ 6 ਜਿਹੜੇ ਵਿਕਾਰ ਨੇ ਉਸ ਸਰੂਪ ਦੇ ਵਿੱਚ ਨਹੀਂ ਹੋਣਗੇ, ਭਾਵ ਨਾ ਜਨਮ ਤੇ ਨਾ ਮਰਨ, ਨਾ ਭੁੱਖ ਤੇ ਨਾ ਪਿਆਸ, ਨਾ ਖੁਸ਼ੀ ਤੇ ਨਾ ਗਮੀ, ਇਹ ਵਿਕਾਰ ਨਹੀਂ ਹੋਣਗੇ। ਸਦਾ ਅਚਲ ਨਹੀਂ ਆਵਤ ਜਾਏ, ਮਨ ਆਦਿਕ ਪ੍ਰੇਰਕ ਸਮੁਦਾਏ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਗਿਆਨ ਦੇ ਰਹੇ ਨੇ ਜਾਤੀ ਮਲਕ ਨੂੰ ਕਿ ਜਿਹੜਾ ਤੇਰਾ ਨਿਜ ਸਰੂਪ ਹੈ ਉਹ ਸਦਾ ਅਚਲ ਰਹਿੰਦਾ, ਕਦੇ ਆਉਂਦਾ ਨਹੀਂ, ਕਦੇ ਕਿਤੇ ਜਾਂਦਾ ਨਹੀਂ ਹੈ, ਜਿੰਨਾ ਵੀ ਕੁਝ ਹੁੰਦਾ ਸਾਰਾ ਉਸ ਦੀ ਪ੍ਰੇਰਨਾ ਦੇ ਨਾਲ ਹੁੰਦਾ। ਮਨ ਕੀ ਗਤਾ ਗਤੀ ਜੋ ਲਖੈ, ਸਭ ਤੇ ਨਿਆਰੋ ਸਭ ਕੇ ਵਿਖੈ। ਮਨ ਦੀ ਗਤੀ ਨੂੰ ਜਾਣਦਾ, ਸਭ ਤੇ ਨਿਆਰੋ ਸਭ ਕੇ ਵਿਖੈ, ਭਾਵ ਕੇ ਨਿਜ ਆਤਮਾ ਸਾਰਿਆਂ ਤੋਂ ਵੱਖਰਾ ਵੀ ਹੈ, ਸਾਰਿਆਂ ਦੇ ਵਿੱਚ ਲਿਵਲੀਨ ਵੀ। ਸਭ ਤੇ ਨਿਕਟ ਸਵਨ ਤੇ ਦੂਰ, ਸੱਚ ਦਾ ਆਨੰਦ ਰਹੋ ਭਰ ਪੂਰ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰਿਆਂ ਤੋਂ ਨੇੜੇ ਹੈ ਤੇ ਸਾਰਿਆਂ ਤੋਂ ਦੂਰ ਵੀ ਹੈ, ਉਹ ਹੈ ਸੱਚ ਦਾ ਆਨੰਦ। 3 ਸ਼ਬਦਾਂ ਦਾ ਮਿਲਾਪ ਹੁੰਦਾ ਹੈ ਜਿਹਦਾ ਸ਼ਬਦ ਬਣਦਾ ਹੈ ਸੱਚ ਦਾ ਆਨੰਦ। ਸੱਚ, ਚੇਤਨ ਤੇ ਆਨੰਦ, ਇਹਨਾਂ ਤਿੰਨਾਂ ਦਾ ਜੋੜ ਹੈ ਸੱਚ ਦਾ ਆਨੰਦ। ਸਤਿਗੁਰੂ ਜੀ ਕਹਿੰਦੇ ਨੇ ਸਭ ਤੇ ਨਿਕਟ ਸਵਣ ਤੇ ਦੂਰ, ਸੱਚ ਦਾ ਆਨੰਦ ਰਹਿਓ ਭਰਪੂਰ। ਸੱਚ ਦਾ ਆਨੰਦ ਹਮੇਸ਼ਾ ਭਰਪੂਰ ਹੈ, ਸਾਰਿਆਂ ਤੋਂ ਲਾਗੇ ਵੀ ਹੈ ਤੇ ਸਾਰਿਆਂ ਤੋਂ ਦੂਰ ਵੀ ਹੈ। ਜਿਸ ਅਲੰਬ ਕੋ ਲੈ ਸਮੁਦਾਏ, ਜੜ ਸਭ ਜੇ ਚੇਤਨ ਹੋਏ ਜਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਨਿਜ ਸਰੂਪ ਐਸਾ ਹੈ ਜਿਹਦੇ ਆਸਰੇ ਦੇ ਨਾਲ ਸਾਰੇ ਦੇ ਸਾਰੇ ਜੜ ਵੀ ਚੇਤਨ ਬਣ ਸਕਦੇ ਨੇ। ਸੋ ਸਰੂਪ ਤੋਂ ਆਪਣੋ ਜਾਣ, ਨਿਰਵਿਕਾਰ ਅਵਿਨਾਸ਼ੀ ਮਾਣ। ਇਸ ਕਰਕੇ ਹੇ ਜਾਤੀ ਮਲਕ, ਐਸੇ ਸਰੂਪ ਨੂੰ ਤੂੰ ਆਪਣਾ ਨਿਜ ਸਰੂਪ ਮੰਨ ਜਿਹੜਾ ਕਿ ਵਿਕਾਰਾਂ ਤੋਂ ਰਹਿਤ ਹੈ ਤੇ ਜਿਹੜਾ ਅਵਿਨਾਸ਼ੀ ਹੈ। ਅਵਿਨਾਸ਼ੀ ਉਸ ਨੂੰ ਆਖਿਆ ਜਾਂਦਾ ਹੈ ਜਿਹਦਾ ਕਦੇ ਵੀ ਨਾਸ ਨਾ ਹੋਵੇ। ਆਤਮ ਸੋ ਸੰਬੰਧ ਬੁੱਧ ਪਾਏ, ਨਹੀਂ ਵਾਸਤਵ ਕਲਪਤ ਗਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਆਤਮਾ ਦੇ ਨਾਲ ਬੁੱਧੀ ਦਾ ਸੰਬੰਧ ਹੋ ਜਾਂਦਾ ਹੈ, ਉਹ ਸੰਬੰਧ ਵਾਸਤਵ ਨਹੀਂ ਹੈ, ਭਾਵ ਕਿ ਕਲਪਤ ਹੈ, ਇੱਕ ਮੰਨਿਆ ਗਿਆ। ਮਨ ਸੋ ਇੰਦਰੀ ਤਿਮ ਹੀ ਪਾਵੇ, ਬੁੱਧ ਸੋ ਮਨ ਸੰਬੰਧ ਹੋਏ ਜਾਵੇ। ਸਤਿਗੁਰੂ ਜੀ ਕਹਿੰਦੇ ਨੇ ਆਤਮਾ ਦਾ ਸੰਬੰਧ ਹੋ ਜਾਂਦਾ ਹੈ, ਪਰ ਕਹਿੰਦੇ ਨੇ ਉਹ ਵਾਸਤਵ ਨਹੀਂ ਹੁੰਦਾ। ਇਸੇ ਤਰ੍ਹਾਂ ਬੁੱਧੀ ਦੇ ਨਾਲ ਸੰਬੰਧ ਹੁੰਦਾ ਹੈ ਆਤਮਾ ਦਾ, ਉਹ ਵੀ ਕਾਲਪਨਿਕ ਹੁੰਦਾ ਹੈ, ਅਤੇ ਬੁੱਧੀ ਦਾ ਅੱਗੋਂ ਮਨ ਦੇ ਨਾਲ ਸੰਬੰਧ ਹੋ ਜਾਂਦਾ ਹੈ, ਉਹ ਵੀ ਝੂਠਾ ਹੀ ਹੁੰਦਾ ਹੈ, ਅਤੇ ਮਨ ਦਾ ਅੱਗੋਂ ਜਿਹੜਾ ਸੰਬੰਧ ਹੈ ਉਹ ਇੰਦਰੀਆਂ ਦੇ ਨਾਲ ਹੋ ਜਾਂਦਾ ਹੈ, ਪਰ ਉਹ ਵੀ ਸਿਰਫ ਵੇਖਣ ਮਾਤਰ। ਇੰਦਰ ਸੰਗ ਪਦਾਰਥ ਹੋਏ ਜਾਣਿਓ ਪਰ ਜਗਤ ਹੈ ਜੋਏ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਸੰਬੰਧਾਂ ਦੀ ਕੜੀ ਜੁੜਦੀ ਜਾਂਦੀ ਹੈ। ਪਹਿਲਾਂ ਆਤਮਾ ਦਾ ਸੰਬੰਧ ਬੁੱਧੀ ਦੇ ਨਾਲ ਹੁੰਦਾ, ਫਿਰ ਬੁੱਧੀ ਦਾ ਸੰਬੰਧ ਅੱਗੋਂ ਮਨ ਦੇ ਨਾਲ ਹੋ ਜਾਂਦਾ, ਅਤੇ ਮਨ ਦਾ ਸੰਬੰਧ ਫਿਰ ਅੱਗੋਂ ਇੰਦਰੀਆਂ ਦੇ ਨਾਲ ਹੋ ਜਾਂਦਾ, ਅਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਇੰਦਰੀਆਂ ਦਾ ਸੰਬੰਧ ਅੱਗੋਂ ਪਦਾਰਥਾਂ ਦੇ ਨਾਲ ਜੁੜਦਾ। ਜਦੋਂ ਇੰਦਰੀਆਂ ਦਾ ਸੰਬੰਧ ਪਦਾਰਥਾਂ ਦੇ ਨਾਲ ਜੁੜ ਗਿਆ, ਅਤੇ ਫਿਰ ਸਾਰੇ ਦਾ ਸਾਰਾ ਜਗਤ ਸੱਚਾ ਹੀ ਪ੍ਰਤੀਤ ਹੁੰਦਾ।
ਇੰਦਰੇ ਤੇ ਮਨ ਲੈ ਹੋ ਹਟਾਏ, ਉਰੇ ਅੰਤਰ ਹੀ ਰੱਖ ਟਿਕਾਏ।
ਇਸ ਕਰਕੇ ਇੰਦਰੀਆਂ ਤੋਂ ਮਨ ਨੂੰ ਹਟਾਉਣਾ ਪਵੇਗਾ। ਜਦੋਂ ਦੋਵਾਂ ਦਾ ਵਖੇਵਾਂ ਹੋਵੇਗਾ, ਤੇ ਫਿਰ ਨਿਜ ਅੰਤਰ ਤੂੰ ਆਪਣੇ ਮਨ ਨੂੰ ਟਿਕਾ ਲੈ।
ਮਿਟੈ ਜਗਤ ਆਤਮ ਸੋ ਮਿਲੈ, ਥਿਰਤਾ ਲਹਿ ਬਹੁਰ ਨਹੀਂ ਚਲੈ।
ਜਦੋਂ ਇਸ ਤਰ੍ਹਾਂ ਮਨ ਨੂੰ ਇੰਦਰੀਆਂ ਤੋਂ ਦੂਰ ਕਰ ਦਿੱਤਾ ਜਾਵੇਗਾ, ਫਿਰ ਹੌਲੀ ਹੌਲੀ ਜਿਹੜੀ ਕੜੀ ਬੱਝਦੀ ਗਈ ਸੀ ਉਹ ਟੁੱਟਦੀ ਜਾਵੇਗੀ। ਜਦੋਂ ਮਨ ਦਾ ਤੇ ਇੰਦਰੀਆਂ ਦਾ ਸੰਬੰਧ ਟੁੱਟ ਗਿਆ, ਫਿਰ ਕਹਿੰਦੇ ਨੇ ਕਿ ਜਿਹੜਾ ਬੁੱਧੀ ਦਾ ਸੰਬੰਧ ਹੈ ਉਹ ਵੀ ਮਨ ਤੋਂ ਟੁੱਟ ਜਾਏਗਾ, ਅਤੇ ਜਦੋਂ ਬੁੱਧੀ ਦਾ ਸੰਬੰਧ ਮਨ ਤੋਂ ਟੁੱਟੇਗਾ ਉਸ ਵੇਲੇ ਕਹਿੰਦੇ ਨੇ ਕਿ ਸਰੀਰ ਤੋਂ ਵੀ ਵੱਖਰਾ ਹੋ ਜਾਏਗਾ, ਅਤੇ ਆਤਮਾ ਫਿਰ ਵੱਖਰੀ ਹੈ। ਕਹਿਣ ਤੋਂ ਭਾਵ ਹੈ ਕਿ ਆਤਮਾ ਦੇ ਹੋਣ ਦੇ ਨਾਲ ਸਾਰੇ ਸੰਬੰਧ ਜੁੜਦੇ ਨੇ, ਅਤੇ ਜਦੋਂ ਪੁੱਠੇ ਪਾਸੇ ਇਹ ਚੱਕਰ ਚੱਲਦਾ ਹੈ ਫਿਰ ਸਾਰੇ ਸੰਬੰਧ ਟੁੱਟ ਜਾਂਦੇ ਨੇ, ਆਖਿਰਕਾਰ ਨਿਜ ਸਰੂਪ ਵੱਖਰਾ ਹੋ ਜਾਂਦਾ।
ਮਿਟੈ ਜਗਤ ਆਤਮ ਸੋ ਮਿਲੈ, ਫਿਰ ਜਗਤ ਦਾ ਜੰਜਾਲ ਮਿਟ ਜਾਏਗਾ, ਆਤਮਾ ਦਾ ਮਿਲਾਪ ਹੋਵੇਗਾ, ਥਿਰਤਾ ਲਹਿ ਬਹੁਰ ਨਹੀਂ ਚਲੈ, ਫਿਰ ਜਾਤੀ ਮਲਕ ਇੱਕ ਟਿਕਾ ਹੋਵੇਗਾ, ਇੱਕ ਇਕਾਗਰਤਾ ਹੋਵੇਗੀ ਜਿਹੜੀ ਕਦੇ ਵੀ ਚਲਾਇਮਾਨ ਨਹੀਂ ਹੋਵੇਗੀ।
ਇਮ ਸ੍ਰੀ ਹਰ ਗੋਬਿੰਦ ਬਖਾਨਾ, ਦੇਜੇ ਔਰ ਅੰਤਰ ਕੀਨਸ ਧਿਆਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਗਿਆਨ ਦੇ ਬਚਨ ਕੀਤੇ, ਉਹਨਾਂ ਬਚਨਾਂ ਨੂੰ ਉਸ ਵੇਲੇ ਦਿਜ ਨੇ ਭਾਵ ਕੇ ਜਾਤੀ ਮਲਕ ਨੇ ਆਪਣੇ ਧਿਆਨ ਦੇ ਵਿੱਚ ਲੀਨ ਕੀਤਾ।
ਗੁਰੂ ਕਿਰਪਾ ਤੇ ਖੁੱਲ੍ਹੇ ਕਪਾਟ, ਰਾਗ ਦੁਐਸ਼ ਕੋ ਨਾਸਿਓ ਠਾਟ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਪੂਰਨ ਕਿਰਪਾ ਹੋ ਗਈ ਜਾਤੀ ਮਲਕ ਦੇ ਉੱਤੇ, ਭਾਵ ਕੇ ਗਿਆਨ ਦੇ ਕਪਾਟ ਖੁੱਲ ਗਏ ਨੇ, ਰਾਗ ਤੇ ਦੁਐਸ਼ ਦਾ ਨਾਸ ਹੋ ਗਿਆ।
ਦੁਬਦਾ ਕੀ ਸਾਂ ਕਰ ਛੁੱਟ ਗਈ, ਬ੍ਰਿਤੀ ਸਰੂਪ ਵਿਖੇ ਥਿਰ ਭਈ।
ਜਿਹੜੇ ਦੁਬਦਾ ਦੇ ਸੰਗਲ ਸਨ ਉਹ ਸਾਰੇ ਦੇ ਸਾਰੇ ਕੱਟੇ ਗਏ ਨੇ, ਬ੍ਰਿਤੀ ਸਰੂਪ ਵਿਖੇ ਥਿਰ ਭਈ। ਜਿਹੜੀ ਨਿਜ ਬ੍ਰਿਤੀ ਸੀ ਉਹ ਨਿਜ ਸਰੂਪ ਦੇ ਵਿੱਚ ਲੀਨ ਹੋ ਗਈ।
ਆਪਣੇ ਹਿਰਦੈ ਮੈਂ ਅਚਰਜ ਮਾਨ, ਪ੍ਰਾਪਤ ਰਸ ਪਾਇਆ ਆਨੰਦ ਮਹਾਨਾ।
ਆਪਣੇ ਹਿਰਦੇ ਦੇ ਵਿੱਚ ਉਸਨੇ ਅਚਰਜ ਗੱਲ ਹੁੰਦੀ ਹੋਈ ਨੂੰ ਜਾਣਿਆ, ਪ੍ਰਾਪਤ ਰਸ ਪਾ ਆਨੰਦ ਮਹਾਨਾ। ਪ੍ਰਾਪਤ ਐਸਾ ਰਸ ਹੋਇਆ ਜਿਹੜਾ ਕਿ ਮਹਾਨ ਆਨੰਦ ਦਾ ਰੂਪ ਸੀ।
ਨੇਤ੍ਰ ਮੂੰਦ ਕਰ ਕੇਤਕ ਕਾਲ, ਲਖਿਓ ਹਿਰਦੈ ਮੈਂ ਅਦਭੁਤ ਖਿਆਲ।
ਅੱਖਾਂ ਨੂੰ ਬੰਦ ਕਰਕੇ ਕਾਫੀ ਚਿਰ ਤੱਕ ਜਾਤੀ ਮਲਕ ਬੈਠਾ ਰਿਹਾ, ਤੇ ਆਪਣੇ ਹਿਰਦੇ ਦੇ ਵਿੱਚ ਜਿਹੜੇ ਅਜੀਬ ਕਿਸਮ ਦੇ ਖਿਆਲ ਹੋ ਰਹੇ ਸਨ ਉਹਨਾਂ ਨੂੰ ਪਰਖਦਾ ਰਿਹਾ।
ਬਾਹਰ ਗੁਰੂ ਬੈਠੇ ਟਿਗ ਹੇਰੇ, ਬੰਧਨ ਕਰ ਗੁਣ ਜਾਣ ਬੜੇਰੇ।
ਥੋੜੀ ਦੇਰ ਤੋਂ ਬਾਅਦ ਆਪਣੀ ਅੱਖਾਂ ਨੂੰ ਜਾਤੀ ਮਲਕ ਨੇ ਖੋਲਿਆ, ਕੀ ਦੇਖਦਾ ਹੈ? ਸਤਿਗੁਰੂ ਜੀ ਸਾਹਮਣੇ ਬੈਠੇ ਨੇ, ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ।
ਮਹਿਮਾ ਕਹੀ ਨਾ ਤੁਮ ਸਮ ਆਣ, ਕੋ ਉਪਮਾ ਮੈਂ ਕਰੋ ਬਖਾਣ।
ਹੱਥ ਜੋੜ ਕੇ ਸਤਿਗੁਰਾਂ ਦੀ ਮਹਿਮਾ ਦਾ ਗਾਣ ਕੀਤਾ, ਕਹਿੰਦਾ ਸੱਚੇ ਪਾਤਸ਼ਾਹ ਤੁਹਾਡੇ ਵਰਗਾ ਹੋਰ ਕੋਈ ਨਹੀਂ।
ਕੋ ਉਪਮਾ ਮੈਂ ਕਰੋ ਬਖਾਣ, ਸੱਚੇ ਪਾਤਸ਼ਾਹ ਮੈਂ ਤੁਹਾਡੀ ਕੀ ਉਪਮਾ ਬਿਆਨ ਕਰ ਸਕਦਾ।
ਆਪਣੋ ਜਾਣ ਗਿਆਨ ਮੁਝ ਦੀਨ, ਜਿਸ ਕੋ ਜੋਗੀ ਸਕੈ ਨਾ ਚੀਨ।
ਕਹਿੰਦਾ ਸੱਚੇ ਪਾਤਸ਼ਾਹ ਆਪਣਾ ਜਾਣ ਕੇ ਤੁਸੀਂ ਮੈਨੂੰ ਗਿਆਨ ਦਾ ਦਾਨ ਬਖਸ਼ਿਆ। ਸੱਚੇ ਪਾਤਸ਼ਾਹ
ਜਿਸ ਗਿਆਨ ਦੀ ਪ੍ਰਾਪਤੀ ਦੇ ਵਾਸਤੇ ਜੋਗੀ ਭਟਕਦੇ ਫਿਰਦੇ ਨੇ, ਉਹ ਸੱਚੇ ਪਾਤਸ਼ਾਹ ਗਿਆਨ ਤੁਸੀਂ ਸਹਿਲੇ ਤਰੀਕੇ ਦੇ ਨਾਲ, ਸੌਖੇ ਤਰੀਕੇ ਦੇ ਨਾਲ ਮੈਨੂੰ ਕਰਾ ਦਿੱਤਾ। ਇਸ ਜਗ੍ਹਾ ਤੋਂ ਅੱਗੋਂ ਕਵੀ ਜੀ ਆਪਣੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਇਸ ਬਿਦ ਪ੍ਰਾਪਤ ਗਿਆਨ ਕੋ ਅੰਤ ਸਮਾਂ ਟਿਗ ਚੀਨ, ਗਵਣਿਓ ਸ੍ਰੀ ਗੁਰ ਕੇ ਨਿਕਟ ਦਇਆ ਰਾਮ ਸੰਗ ਲੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਜਾਤੀ ਮਲਕ ਨੂੰ ਗਿਆਨ ਹੋਇਆ, ਥੋੜੇ ਦਿਨ ਬਤੀਤ ਕੀਤੇ, ਜਦੋਂ ਅਖੀਰਲਾ ਸਮਾਂ ਬਿਲਕੁਲ ਲਾਗੇ ਆਇਆ ਤੇ ਫਿਰ ਆਪਣੇ ਪੁੱਤਰ ਦਇਆ ਰਾਮ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਹਜ਼ੂਰ ਪਹੁੰਚਿਆ ਜਾਤੀ ਮਲਕ। ਸ੍ਰੀ ਪ੍ਰਭ ਮੈਂ ਅਬ ਤਜੋ ਸਰੀਰ, ਦਇਆ ਰਾਮ ਸੁਤ ਤੁਮਰੇ ਤੀਰ। ਕਹਿੰਦਾ ਸੱਚੇ ਪਾਤਸ਼ਾਹ, ਹੇ ਪ੍ਰਭੂ ਜੀ, ਹੁਣ ਮੈਂ ਆਪਣਾ ਸਰੀਰ ਛੱਡਣਾ ਹੈ ਤੇ ਆਪਣੇ ਸਰੀਰ ਛੱਡਣ ਤੋਂ ਪਹਿਲਾਂ ਸੱਚੇ ਪਾਤਸ਼ਾਹ ਮੈਂ ਆਪਣੇ ਪੁੱਤਰ ਦਇਆ ਰਾਮ ਨੂੰ ਤੁਹਾਡੇ ਚਰਨਾਂ ਦੇ ਨਾਲ ਜੋੜਨਾ ਚਾਹੁੰਦਾ, ਇਸ ਕਰਕੇ ਇਸ ਨੂੰ ਲੈ ਕੇ ਆਇਆ। ਗਹਿ ਪੁੱਜ ਕੇ ਉਹ ਰਾਖੋ ਨਿਜ ਪਾਸ, ਅਲਪ ਬੈਸ ਇਸ ਕੀ ਸੁਖ ਰਾਸ। ਜਾਤੀ ਮਲਕ ਨੇ ਅਰਜ ਕੀਤੀ, ਹੇ ਸੱਚੇ ਪਾਤਸ਼ਾਹ, ਕਿਰਪਾ ਕਰਕੇ ਇਸ ਦੀ ਬਾਂਹ ਨੂੰ ਆਪਣੇ ਹਸਤ ਕਮਲ ਦੇ ਵਿੱਚ ਤੁਸੀਂ ਫੜ ਲਓ, ਹਮੇਸ਼ਾ ਮੇਰੇ ਪੁੱਤਰ ਦਇਆ ਰਾਮ ਨੂੰ ਆਪਣੇ ਲਾਗੇ ਰੱਖਿਓ। ਸੱਚੇ ਪਾਤਸ਼ਾਹ, ਅਲਪ ਬੈਸ ਇਸ ਕੀ ਸੁਖ ਰਾਸ, ਹੇ ਸੁਖਾਂ ਦੀ ਰਾਸ ਸਤਿਗੁਰੂ ਜੀ, ਇਹ ਅਣਜਾਣ ਬੱਚਾ ਹੈ, ਇਹਦੀ ਛੋਟੀ ਉਮਰ।
ਇੱਕ ਅਲਮ ਬਰਾਬਰ ਕੋ ਹੈ, ਨਹੀਂ ਅਪਰ ਕੋ ਜਾਚਣ ਲਹਿ।
ਸੱਚੇ ਪਾਤਸ਼ਾਹ, ਇਸ ਨੂੰ ਸਿਰਫ ਤੁਹਾਡਾ ਹੀ ਆਸਰਾ ਹੈ, ਹੋਰ ਕੋਈ ਆਸਰਾ ਨਹੀਂ ਹੈ, ਹੋਰ ਦੀ ਜਾਚਨਾ ਕਦੇ ਵੀ ਨਾ ਦੇਖੇ, ਐਸੀ ਕਿਰਪਾ ਕਰਿਓ।
ਸਤਿਗੁਰ ਕਹਿਓ ਹੋਏ ਬੜ ਪਾਗਾ, ਰਹਿ ਸਦਾ ਗੁਰ ਘਰ ਸੰਗ ਲਾਗਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਦੀ ਕਿਰਪਾ ਦੇ ਨਾਲ ਇਹ ਵੱਡੇ ਭਾਗਾਂ ਵਾਲਾ ਹੈ, ਹਮੇਸ਼ਾ ਗੁਰੂ ਘਰ ਦੇ ਨਾਲ ਇਹ ਤੇਰਾ ਪੁੱਤਰ ਦਇਆ ਰਾਮ ਜੁੜਿਆ ਰਹੇਗਾ।
ਦਸਮ ਗੁਰੂ ਹੋਵੇ ਜਿਸ ਕਾਲਾ, ਦੇਗ ਤੇਗ ਕੇ ਧਨੀ ਬੇਸਾਲਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਭਵਿੱਖਤਵਾਹ ਕੀਤਾ ਕਿ ਜਦੋਂ ਅਸੀਂ ਦਸਵੇਂ ਰੂਪ ਦੇ ਵਿੱਚ ਹੋਵਾਂਗੇ, ਉਸ ਵੇਲੇ ਦੇਗ ਤੇ ਤੇਗ ਦੇ ਵਿੱਚ ਅਸੀਂ ਧਨੀ ਹੋਵਾਂਗੇ, ਉਸ ਵੇਲੇ ਇਹ ਸਾਡਾ ਸਾਥੀ ਹੋਵੇਗਾ।
ਮਚੈ ਘੋਰ ਸੰਗਰ ਪਟ ਲਰੈ, ਤਾਂ ਇਹ ਸ਼ਸਤਰ ਯੁੱਧ ਮੈਂ ਕਰਾਂ।
ਉਸ ਵੇਲੇ ਵੱਡੇ ਵੱਡੇ ਜੰਗ ਅਖਾੜੇ ਕੀਤੇ ਜਾਣਗੇ ਮੇਰੇ ਦਸਵੇਂ ਰੂਪ ਦੇ ਵੱਲੋਂ, ਉਹਨਾਂ ਜੰਗਾਂ ਯੁੱਧਾਂ ਦੇ ਵਿੱਚ ਇਹ ਤੇਰਾ ਜਿਹੜਾ ਪੁੱਤਰ ਦਇਆ ਰਾਮ ਹੈ, ਇਹ ਵੀ ਸਾਡੇ ਨਾਲ ਮਿਲ ਕੇ ਰਣ ਭੂਮੀ ਦੇ ਵਿੱਚ ਸ਼ਸਤਰਾਂ ਨੂੰ ਚੁੱਕੇਗਾ ਔਰ ਵੈਰੀਆਂ ਦਾ ਨਾਸ ਕਰੇਗਾ।
ਤਿੰਨ ਕੇ ਸੰਗ ਸਦਾ ਸੁਖ ਪਾਵੇ, ਜਸ ਬਿਦ ਤੈ ਜਗ ਮੈਂ ਨਰ ਗਾਵੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦਸਵੇਂ ਪਾਤਸ਼ਾਹ ਦੇ ਨਾਲ ਹਮੇਸ਼ਾ ਮਿਲ ਕੇ ਸੁਖਾਂ ਦਾ ਭੋਗ ਭੋਗੇਗਾ, ਇਸ ਦਾ ਜਸ ਦੁਨੀਆਂ ਦੇ ਉੱਤੇ ਵੱਡਾ ਫੈਲੇਗਾ, ਲੋਕ ਇਹਦੇ ਜਸ ਦੀਆਂ ਗੱਲਾਂ ਕਰਨਗੇ।
ਜਾਤੀ ਮਲਕ ਸੁਣਤ ਹਰ ਖਾਇਓ, ਕਰ ਬੰਧਨ ਕੋ ਸਦਨ ਸਿਧਾਇਓ।
ਜਾਤੀ ਮਲਕ ਨੇ ਸਤਿਗੁਰਾਂ ਦੇ ਬਚਨਾਂ ਨੂੰ ਸੁਣਿਆ, ਬਹੁਤ ਹੀ ਜ਼ਿਆਦਾ ਆਨੰਦਿਤ ਹੋਇਆ, ਖੁਸ਼ੀ ਦੇ ਨਾਲ ਸਤਿਗੁਰਾਂ ਨੂੰ ਨਮਸਕਾਰ ਕਰਕੇ ਆਪਣੇ ਘਰ ਚਲਾ ਗਿਆ।
ਕਰ ਇਸ਼ਨਾਨ ਪਾਵਨ ਹੋਏ ਗਯੋ, ਕੁਛ ਪਰ ਪੌਣ ਪ੍ਰਾਣ ਤਜ ਦਇਓ।
ਘਰ ਜਾ ਕੇ ਜਾਤੀ ਮਲਕ ਨੇ ਇਸ਼ਨਾਨ ਪਾਣੀ ਕੀਤਾ ਹੈ, ਆਪਣੇ ਸਰੀਰ ਨੂੰ ਪਵਿੱਤਰ ਕੀਤਾ ਹੈ, ਫਿਰ ਕੁਸ਼ਾ ਦਾ ਦੱਬ ਦਾ ਆਸਣ ਧਰਤੀ ਦੇ ਉੱਤੇ ਲਾ ਕੇ ਉਸ ਦੇ ਉੱਤੇ ਲੰਮਾ ਪੈ ਗਿਆ ਤੇ ਫਿਰ ਬੜੇ ਸੌਖੇ ਤਰੀਕੇ ਦੇ ਨਾਲ ਜਾਤੀ ਮਲਕ ਨੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਆਪਣੇ ਸਰੀਰ ਨੂੰ ਛੱਡਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਜਾਤੀ ਮਲਕ ਨੇ ਸਰੀਰ ਛੱਡਿਆ। ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੀ ਸਰਲ ਕਵਿਤਾ ਦੇ ਵਿੱਚ ਇਸ ਦਾ ਬਿਆਨ ਇਸ ਤਰੀਕੇ ਦੇ ਨਾਲ ਕਰਦੇ ਨੇ।
ਜਾਤੀ ਮਲਕ ਬ੍ਰਾਹਮਣ ਗੁਰੂ ਕਰਦਾ, ਵੱਡੀ ਹਿੱਤ ਕਰ ਟਹਿਲ ਕਮਾਏ ਗਿਆ। ਬੜਾ ਵੀਰ ਬਹਾਦਰ ਬਲੀ ਯੋਧਾ, ਸ਼ਸਤਰਧਾਰੀ ਹੋ ਜ਼ੁਲਮ ਮਿਟਾਏ ਗਿਆ।
1696 ਵਿੱਚ ਇਹ ਵੀ ਗੁਰ ਜੋਤ ਵਿੱਚ ਜੋਤ ਸਮਾਏ ਗਿਆ। ਦਇਆ ਰਾਮ ਦੀ ਬਾਂਹ ਕਰਤਾਰ ਸਿੰਘਾ ਸਤਿਗੁਰਾਂ ਦੇ ਤਾਈ ਫੜਾਏ ਗਿਆ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਆਪਣੇ ਪੁੱਤਰ ਦਇਆ ਰਾਮ ਦੀ ਜਿਹੜੀ ਬਾਂਹ ਸੀ ਉਹ ਸਤਿਗੁਰਾਂ ਦੇ ਹੱਥਾਂ ਦੇ ਵਿੱਚ ਫੜਾ ਕੇ ਫਿਰ ਇਸ ਮਾਤ ਲੋਕ ਤੋਂ ਗਿਆ। ਸੁਣ ਸਤਿਗੁਰ ਬਹੁ ਮਨ ਜ ਪਠਾਏ, ਦਾਹਣ ਕੋ ਚੰਦਨ ਸਮੁਦਾਏ। ਜਾਤੀ ਮਲਕ ਦੀ ਮੌਤ ਦੀ ਖਬਰ ਜਦੋਂ ਸਤਿਗੁਰਾਂ ਦੇ ਤੱਕ ਪਹੁੰਚੀ ਤੇ ਸਤਿਗੁਰਾਂ ਨੇ ਫਿਰ ਬਹੁਤੇ ਸਾਰੇ ਦਾਸਾਂ ਨੂੰ ਘੱਲ ਕੇ ਬਹੁਤੀ ਸਾਰੀ ਚੰਦਨ ਦੀ ਲੱਕੜ ਇਕੱਤਰ ਕਰਵਾਈ ਉਸ ਦਾ ਸੰਸਕਾਰ ਕਰਨ ਦੇ ਲਈ। ਜਾਵ ਤਿਲ ਕ੍ਰਿਤ ਆਦਿਕ ਸਭ ਲਿਆਏ, ਰਚੀ ਚਿਤਾ ਪਿਖ ਪਾਵਣ ਥਾਏ। ਜੌਂ ਤਿਲ ਘਿਓ ਆਦਿਕ ਜਿੰਨੀ ਵੀ ਸਮੱਗਰੀ ਸੀ ਉਹ ਲਿਆਂਦੀ ਗਈ ਹੈ, ਜਿਸ ਨੂੰ ਕਿ ਚਿਤਾ ਦੇ ਵਿੱਚ ਬਣਾ ਕੇ ਰੱਖਿਆ ਗਿਆ। ਦਇਆ ਰਾਮ ਸਭ ਕੀਨ ਵਿਧਾਨ, ਕਰਿਓ ਭਸਮ ਤਨ ਪਿਤਾ ਸੋਠਾਨ। ਮ੍ਰਿਤਕ ਸਰੀਰ ਨੂੰ ਜਾਤੀ ਮਲਕ ਦੇ ਨੂੰ ਚਿਖਾ ਬਣਾ ਕੇ ਉਸਦੇ ਵਿੱਚ ਰੱਖਿਆ ਗਿਆ। ਫਿਰ ਜਿਹੜਾ ਦਇਆ ਰਾਮ ਉਸਦਾ ਪੁੱਤਰ ਸੀ ਉਸਨੇ ਸਾਰੀ ਵਿਧੀ ਨੂੰ ਪੂਰਾ ਕੀਤਾ। ਕਰਿਓ ਭਸਮ ਤਨ ਪਿਤਾ ਸੋਠਾਨ, ਲਾਂਬੂ ਲਾਇਆ ਆਪਣੇ ਪਿਤਾ ਦੀ ਚਿਤਾ ਨੂੰ। ਤੇ ਉਸੇ ਵੇਲੇ ਕਵੀ ਜੀ ਲਿਖਦੇ ਨੇ ਕਿ ਥੋੜੀ ਦੇਰ ਤੋਂ ਬਾਅਦ ਉਹ ਚਿਖਾ ਭਸਮ ਦੀ ਢੇਰੀ ਬਣ ਗਈ, ਸਵਾਹ ਦੀ ਢੇਰੀ ਬਣ ਗਈ। ਗੁਰਪੁਰ ਕੋ ਪਹੁੰਚੋ ਸੁਖ ਪਾਏ, ਗੁਰ ਕੀ ਮਹਿਮਾ ਅਲਖ ਲਖਾਏ।
ਗੁਰੂ ਦੀ ਪੁਰੀ ਦੇ ਵਿੱਚ ਸੁਖਾਂ ਨੂੰ ਪਾ ਕੇ ਜਾਤੀ ਮਲਕ ਪਹੁੰਚਿਆ ਹੈ ਗੁਰੂ ਦੀ ਮਹਿਮਾ ਨੂੰ ਅਲਖ ਜਾਣ ਕੇ।
ਜਥਾ ਜੋਗ ਜੋ ਕਿਰਿਆ ਪਛਾਰੀ, ਕ੍ਰਮ ਕ੍ਰਮ ਤੇ ਤਿਸ ਨੰਦ ਸੁਧਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਯਥਾ ਯੋਗ ਮੌਤ ਤੋਂ ਪਿੱਛੋਂ ਜਿੰਨੀਆਂ ਵੀ ਕਿਰਿਆਵਾਂ ਸਨ, ਜਿੰਨੀਆਂ ਮਰਿਆਦਾਵਾਂ ਰੀਤੀਆਂ ਸਨ, ਉਹਨਾਂ ਨੂੰ ਕ੍ਰਮ ਕ੍ਰਮ ਦੇ ਅਨੁਸਾਰ ਉਸਦੇ ਪੁੱਤਰ ਦਇਆ ਰਾਮ ਨੇ ਪੂਰਿਆਂ ਕੀਤਾ।
ਦਿਨ ਤ੍ਰੋਦਸ ਜਬ ਹੀ ਬਿਤ ਗਏ, ਭੋਜਨ ਦਿਜਨ ਬ੍ਰਿੰਦ ਕੋ ਦਏ।
13 ਦਿਨਾਂ ਤੋਂ ਬਾਅਦ ਉਸਦੇ ਵਾਸਤੇ ਬ੍ਰਹਮ ਭੋਜ ਕੀਤਾ ਗਿਆ, ਬਹੁਤੇ ਸਾਰੇ ਮਨੁੱਖਾਂ ਤੇ ਪੰਡਤਾਂ ਨੂੰ ਬੁਲਾ ਕੇ ਭੋਜਨ ਛਕਾਇਆ ਗਿਆ।
ਜਾਤੀ ਮਲਕ ਹੇਤ ਵਾਥਿਆਨ, ਸੇਜਾ ਦਿਕ ਦੀਨੀ ਕਰ ਜਾਨ।
ਜਾਤੀ ਮਲਕ ਦੇ ਹਿੱਤ ਦੇ ਵਾਸਤੇ ਬਹੁਤੀਆਂ ਸਾਰੀਆਂ ਵਸਤੂਆਂ ਦਾਨ ਦੇ ਵਿੱਚ ਦਿੱਤੀਆਂ ਗਈਆਂ ਨੇ। ਸੇਜਾ ਆਦਿ ਪਾਵ ਕੇ ਸੌਣ ਦੇ ਵਾਸਤੇ ਸੇਜਾ, ਔਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਚੀਜ਼ਾਂ ਦਾਨ ਦੇ ਰੂਪ ਦੇ ਵਿੱਚ ਦਿੱਤੀਆਂ ਗਈਆਂ।
ਤਵ ਸਤਿਗੁਰ ਭੇਜੀ ਦਸਤਾਰ, ਪਠਿਓ ਦੁਸ਼ਾਲਾ ਮੋਲ ਉਦਾਰ।
ਇਸ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਦਇਆ ਰਾਮ ਦੇ ਵਾਸਤੇ ਇੱਕ ਦਸਤਾਰ ਕੱਲੀ ਔਰ ਇੱਕ ਬਹੁਤ ਹੀ ਕੀਮਤੀ ਦੁਸ਼ਾਲਾ ਭੇਜਿਆ।
ਅਦਕ ਦਰਬ ਤੇ ਸੰਗ ਪਠਾਇਓ, ਦਇਆ ਰਾਮ ਕੋ ਬਹਰ ਖਾਇਓ।
ਸਤਿਗੁਰਾਂ ਦੀ ਭੇਜੀ ਹੋਈ ਦਸਤਾਰ ਨੂੰ, ਸਤਿਗੁਰਾਂ ਦੇ ਕੱਲੇ ਹੋਏ ਦੁਸ਼ਾਲੇ ਨੂੰ ਤੇ ਬਹੁਤੀ ਸਾਰੀ ਮਾਇਆ ਨੂੰ ਪ੍ਰਵਾਨ ਕੀਤਾ ਦਇਆ ਰਾਮ ਨੇ। ਦਇਆ ਰਾਮ ਸਤਿਗੁਰਾਂ ਦੇ ਸਰੂਪੇ ਨੂੰ ਲੈ ਕੇ ਪ੍ਰਸੰਨ ਹੋਇਆ, ਖੁਸ਼ ਹੋਇਆ।
ਸ਼ੋਕ ਦੂਰ ਕਰ ਆਵਣ ਲਾਗਿਓ, ਸਤਿਗੁਰ ਨਿਕਟ ਰਹਿ ਰਸ ਪਾਗਿਓ।
ਦਇਆ ਰਾਮ ਨੇ ਆਪਣੇ ਪਿਤਾ ਦੇ ਸੋਗ ਨੂੰ ਦੂਰ ਕੀਤਾ, ਸਤਿਗੁਰਾਂ ਦੇ ਦਰਬਾਰ ਦੇ ਵਿੱਚ ਰੋਜ਼ ਆਉਣ ਲੱਗਾ, ਸਤਿਗੁਰਾਂ ਦੇ ਲਾਗੇ ਰਹਿਣ ਲੱਗਾ, ਪ੍ਰੇਮ ਦੇ ਵਿੱਚ ਲੀਨ ਹੋਇਆ।
ਪੁਣ ਕੇਤਕ ਦਿਨ ਭਏ ਬਤੀਤ, ਨਿਜ ਤਨ ਤਜਨ ਵਿਚਾਰਤ ਚੀਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਕਾਫੀ ਸਾਰੇ ਦਿਨ ਬਤੀਤ ਹੋ ਗਏ। ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਸਰੀਰ ਦੇ ਓਹਲੇ ਕਰਨ ਦੇ ਵਿਚਾਰ ਕਰਦੇ ਨੇ।
ਗੁਰ ਤਾਗਾ ਦੀ ਸ੍ਰੀ ਹਰਿ ਰਾਏ, ਚਹਿ ਕਿਤਕ ਦਿਨ ਆਗੇ ਪਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਵਿੱਚ ਇਹ ਵਿਚਾਰ ਵਿਚਾਰੀ ਹੈ कि जिहड़ी गुरियाई गद्दी है ਉਹ ਆਪਣੇ ਸਰੀਰ ਦੇ ਹੁੰਦਿਆਂ ਹੁੰਦਿਆਂ ਥੋੜ੍ਹੇ ਦਿਨ ਪਹਿਲਾਂ ਹੀ ਹਰ ਰਾਏ ਨੂੰ ਬਖਸ਼ ਦੇਵਾਂ ਦੇ ਦੇਵਾਂ।
ਜਿਸ ਤੇ ਕੋ ਨਹੀਂ ਕਰੇ ਬਖੇਰਾ, ਅਲਪ ਬੈਸ ਪੋਤਰਾ ਨਿਜ ਹੀਰਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਚਾਹੁੰਦੇ ਨੇ ਕਿ ਮੈਂ ਆਪਣੇ ਸਰੀਰ ਦੇ ਓਹਲੇ ਕਰਨ ਤੋਂ ਪਹਿਲਾਂ ਹੀ ਆਪਣੀ ਗੁਰਿਆਈ ਹਰ ਰਾਏ ਨੂੰ ਦੇ ਦੇਵਾਂ, ਤਾਂ ਕਿ ਕਿਸੇ ਵੀ ਕਿਸਮ ਦਾ ਕੋਈ ਬਖੇੜਾ ਝਗੜਾ ਬਾਅਦ ਦੇ ਵਿੱਚ ਪੈਦਾ ਨਾ ਹੋਵੇ।
ਧੀਰ ਮਲ ਬੜ ਖੋਟਾ, ਨਹੀਂ ਤ੍ਰਿਸਕਾਰ ਲੱਖ ਕਰ ਛੋਟਾ।
ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ ਕਿ ਜੇਕਰ ਮੈਂ ਪਹਿਲਾਂ ਗੁਰਿਆਈ ਨਾ ਦਿੱਤੀ ਤੇ ਬਾਅਦ ਦੇ ਵਿੱਚ ਬੜੇ ਵੱਡੇ ਵੱਡੇ ਬਖੇੜੇ ਪੈਦਾ ਹੋ ਸਕਦੇ ਨੇ। ਸਾਰਿਆਂ ਤੋਂ ਵੱਡਾ ਬਖੇੜੇ ਦਾ ਕਾਰਨ ਹੈ ਧੀਰਮਲ, ਜਿਹੜਾ ਕਿ ਹਰ ਰਾਏ ਦਾ ਵੱਡਾ ਭਰਾ ਹੈ। ਸਤਿਗੁਰੂ ਜੀ ਸੋਚਦੇ ਨੇ ਧੀਰਮਲ ਬੜਾ ਵੱਡਾ ਖੋਟਾ ਹੈ, ਛੋਟਾ ਭਰਾ ਜਾਣ ਕੇ ਇਸ ਦਾ ਤ੍ਰਿਸਕਾਰ ਕਰੇਗਾ, ਪ੍ਰਵਾਨ ਨਹੀਂ ਕਰੇਗਾ ਇਸ ਨੂੰ ਗੁਰੂ ਦੇ ਰੂਪ ਦੇ ਵਿੱਚ।
ਜਿਮ ਦਾਤੂ ਸੁਤ ਲੀਆ ਪੱਖ ਧਾਰੇ, ਤਥਾ ਮਸੰਦ ਨਾ ਲੇਹ ਵਿਗਾਰੇ।
ਕਿਤੇ ਇਹ ਨਾ ਹੋਵੇ ਕਿ ਜਿਸ ਤਰ੍ਹਾਂ ਦਾਤੂ ਦੇ ਪੁੱਤਰ ਨੂੰ ਆਪਣੇ ਨਾਲ ਧੀਰਮਲ ਨੇ ਮਿਲਾ ਲਿਆ ਹੈ, ਆਪਣਾ ਪੱਖੀ ਕਰ ਲਿਆ, ਇਸੇ ਤਰ੍ਹਾਂ ਹੋ ਸਕਦਾ ਹੈ ਕਿ ਮਾਇਆ ਦੇ ਨਾਲ ਦੌਲਤ ਦੇ ਨਾਲ ਵੱਡੇ ਵੱਡੇ ਮਸੰਦਾਂ ਨੂੰ ਆਪਣੇ ਨਾਲ ਮਿਲਾ ਕੇ ਵਿਗਾੜ ਦੇਣੇ।
ਸਿੱਖ ਸੰਗਤ ਸਭ ਦੇਸ਼ ਬੁਲਾਏ, ਸਭ ਨਿਮੇ ਬਿਠਾਉ ਹਰ ਰਾਏ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸੋਚਦੇ ਨੇ ਕਿ ਸਾਰੀਆਂ ਸਿੱਖ ਸੰਗਤਾਂ ਨੂੰ ਹਰ ਇੱਕ ਦੇਸ਼ ਦੇ ਵਿੱਚੋਂ, ਹਰ ਇੱਕ ਇਲਾਕੇ ਦੇ ਵਿੱਚੋਂ ਬੁਲਾਇਆ ਜਾਵੇ, ਤਾਂ ਕਿ ਸਾਰਿਆਂ ਦੇ ਦੇਖਦਿਆਂ ਦੇਖਦਿਆਂ ਮੈਂ ਹਰ ਰਾਏ ਨੂੰ ਗੁਰਿਆਈ ਦੇ ਉੱਤੇ ਬਿਠਾ ਦੇਵਾਂ।
ਗੁਰ ਤਾਗਾ ਦੀ ਦੇਣੀ ਕਰ, ਇਮ ਵਿਚਾਰ ਸਤਿਗੁਰੂ ਧਰੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੀ ਵਿਚਾਰਧਾਰਾ ਬਣਾਈ ਹੈ ਕਿ ਸਾਰੀਆਂ ਸੰਗਤਾਂ ਨੂੰ, ਸਾਰਿਆਂ ਮਸੰਦਾਂ ਨੂੰ ਇਕੱਠਾ ਬੁਲਾਇਆ ਜਾਵੇਗਾ, ਪੂਰੀ ਸਿੱਖ ਸੰਗਤ ਦਾ ਇਕੱਠ ਹੋਵੇਗਾ ਅਤੇ ਉਸ ਸੰਗਤ ਦੇ ਵਿੱਚ ਜਿਹੜੀ ਗੁਰਿਆਈ ਹੈ ਉਹ ਮੈਂ ਸਾਰਿਆਂ ਦੇ ਸਾਹਮਣੇ ਹਰ ਰਾਏ ਨੂੰ ਦੇਵਾਂਗਾ। ਇਸ ਤਰ੍ਹਾਂ ਦਾ ਸਤਿਗੁਰਾਂ ਨੇ ਵਿਚਾਰ ਬਣਾਇਆ।
ਦਿਓ ਹੁਕਮ ਜੇ ਨਿਕਟ ਲਿਖਾਰੀ, ਹੈ ਮਸੰਦ ਗਣ ਦੇਸ਼ ਮਜਾਰੀ।
ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹੁਕਮ ਦਿੱਤਾ ਲਿਖਾਰੀ ਨੂੰ, ਕਹਿੰਦੇ ਨੇ ਹੈ ਮਸੰਦ ਗਣ ਦੇਸ਼ ਮਜਾਰੀ। ਸਤਿਗੁਰੂ ਜੀ ਕਹਿੰਦੇ ਨੇ ਇਲਾਕਿਆਂ ਇਲਾਕਿਆਂ ਦੇ ਵਿੱਚ ਹਰ ਇੱਕ ਜਗ੍ਹਾ ਦੇ ਉੱਤੇ ਵੱਡੇ ਸਾਡੇ ਮਸੰਦ ਥਾਪੇ ਹੋਏ ਨੇ, ਸਾਰਿਆਂ ਦੇ ਵੱਲ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਵੱਲੋਂ ਹੁਕਮਨਾਮੇ ਲਿਖੇ ਜਾਣ।
ਲਿਖੋ ਹੁਕਮ ਨਾਮੇ ਸਭ ਆਵੇ, ਸੰਗ ਸੰਗ ਤਾਂ ਆਪਣੇ ਲਿਆਵੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤੇ ਸਾਰੇ ਹੁਕਮਨਾਮੇ ਲਿਖੇ ਜਾਣ, ਹਰ ਇੱਕ ਮਸੰਦ ਦੇ ਵੱਲ ਵੱਖਰੇ ਵੱਖਰੇ ਰੂਪ ਦੇ ਵਿੱਚ ਹੁਕਮਨਾਮਾ ਲਿਖਿਆ ਜਾਵੇ। ਸਭ ਆਵੇ, ਸੰਗ ਸੰਗਤਾਂ ਆਪਣੇ ਲਿਆਵੇ। ਲਿਖੋ ਹੁਕਮਨਾਮਿਆਂ ਦੇ ਵਿੱਚ ਸਾਡੀ ਤਰਫੋਂ ਕਿ ਸਾਰੇ ਦੇ ਸਾਰੇ ਮਸੰਦ ਆਉਣ ਅਤੇ ਆਪੋ ਆਪਣੇ ਇਲਾਕੇ ਦੀ ਸੰਗਤ ਨੂੰ ਸਾਡੇ ਕੋਲ ਕੀਰਤਪੁਰ ਦੇ ਵਿੱਚ ਲੈ ਕੇ ਪਹੁੰਚਣ। ਇਸ ਤਰ੍ਹਾਂ ਸਤਿਗੁਰਾਂ ਨੇ ਹੁਕਮਨਾਮੇ ਲਿਖਣ ਦਾ ਲਿਖਾਰੀ ਨੂੰ ਹੁਕਮ ਦਿੱਤਾ ਕਿਸ ਤਰੀਕੇ ਦੇ ਨਾਲ ਹੁਕਮਨਾਮੇ ਲਿਖੇ ਜਾਣਗੇ, ਕਿਸ ਤਰ੍ਹਾਂ ਪਹੁੰਚਣਗੇ ਹੁਕਮਨਾਮੇ ਅਤੇ ਕਿਸ ਤਰ੍ਹਾਂ ਮਸੰਦ ਸੰਗਤਾਂ ਨੂੰ ਲੈ ਕੇ ਪਹੁੰਚਣਗੇ। ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਇਸ ਕਥਾ ਦਾ ਅੱਗੇ ਬਿਆਨ ਕਰਨਗੇ ਉਹ ਮੈਂ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਅਰਜ਼ ਕਰਾਂਗਾ। ਅੱਜ ਸਮੇਂ ਦੀ ਸਮਾਪਤੀ ਹੈ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, नानक दीज नाम दान राखो ही परोय, जाही कुल ते प्रगट होय ताही कुल को नाम। पुन द्वादश गुरिंड को मेरी है परनाम।